ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਪੰਜ ਗੁਰ ਸਿਖਾਏ ਹਨ, ਭਾਈ ਧੀਰ, ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ ਅਤੇ ਭਾਈ ਚੰਡੀਆ। ਇਹ ਪੰਜ ਸਿੱਖਾਂ ਦੇ ਨਾਮ ਹਨ ਜਿਨ੍ਹਾਂ ਨੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਨ ਦੀ ਅਤੇ ਹੋਰ ਗੁਰਸਿੱਖਾਂ ਦੀ ਸ਼ੰਕਾ ਮੇਟਣ ਵਾਸਤੇ ਇੱਕ ਬੇਨਤੀ ਕੀਤੀ ਹੈ। ਉਹ ਜੋ ਸ਼ੰਕਾ ਹੈ ਉਹ ਕਈ ਵਾਰੀ ਅੱਜ ਸਾਡੇ ਅੰਦਰ ਵੀ ਉਤਪੰਨ ਹੋ ਜਾਂਦੀ ਹੈ ਔਰ ਉਸ ਦਾ ਸਮਾਧਾਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪ ਕਰਨਾ ਕੀਤਾ ਹੈ। ਇਸ ਲਈ ਪੂਰੀ ਪੂਰੀ ਇਕਾਗਰਤਾ ਬਣਾ ਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਪੂਰੀ ਇਕਾਗਰਤਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧੀਰ ਨਿਹਾਲੂ ਤੁਲਸੀਆ,
ਭਾਈ ਧੀਰ, ਭਾਈ ਨਿਹਾਲੂ, ਤੀਜਾ ਭਾਈ ਤੁਲਸੀਆ ਹੈ।
ਬੂਲਾ ਚੰਡੀਆ ਆਏ,
ਚੌਥਾ ਭਾਈ ਬੂਲਾ, ਪੰਜਵਾਂ ਭਾਈ ਚੰਡੀਆ। ਇਹ ਸਤਿਗੁਰਾਂ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਸ੍ਰੀ ਗੁਰ ਅਰਜਨ ਸ਼ਰਨ ਕੋ,
ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਜੋ ਹੈ, ਇਸ ਪ੍ਰਤੀ ਇਹਨਾਂ ਦੇ ਮਨ ਵਿੱਚ ਭਾਵਨਾ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਣਾ, ਸਤਿਗੁਰਾਂ ਦੀ ਪਾਵਨ ਪਵਿੱਤਰ ਜੋ ਸ਼ਰਨ ਵਿੱਚ ਗੁਰਸਿੱਖ ਚੱਲ ਕੇ ਆਉਂਦਾ ਹੈ।
ਜਾਨੀ ਮਨ ਸੁਖਦਾਏ,
ਗੁਰਸਿੱਖਾਂ ਦੀ ਇਹ ਸ਼ਰਧਾ ਹੈ, ਇਹ ਭਾਵਨਾ ਹੈ, ਭਰੋਸਾ ਹੈ, ਦ੍ਰਿੜ ਵਿਸ਼ਵਾਸ ਹੈ ਕਿ ਮਨ ਨੂੰ ਸਾਰੇ ਸੁੱਖ, ਲੋਕ ਪ੍ਰਲੋਕ ਦੇ ਸੁੱਖ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚੋਂ ਹੀ ਮਿਲਦੇ ਹਨ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ। ਮਨ ਵਿੱਚ ਇਹ ਜਾਣ ਕੇ ਆਏ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣ ਨਾਲ ਲੋਕ ਪ੍ਰਲੋਕ ਦੇ ਸਾਰੇ ਸੁੱਖ ਵੀ ਪ੍ਰਾਪਤ ਹੁੰਦੇ ਹੈ ਅਤੇ ਮਨ ਨੂੰ ਬੜੀ ਭਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਚੌਪਈ ਬੈਠ ਨਿਕਟ ਸਤਿਗੁਰ ਕੇ ਸੋਏ,
ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਜਿੱਥੇ ਬੈਠੀਆਂ ਹਨ ਦੀਵਾਨ ਵਿੱਚ, ਇਹ ਪੰਜੇ ਗੁਰਸਿੱਖ ਚੌਂਕੜੇ ਮਾਰ ਕੇ ਇਕਾਗਰ ਮਨ ਨਾਲ ਸਾਵਧਾਨ ਹੋ ਕੇ ਸੰਗਤ ਵਿੱਚ ਬੈਠ ਗਏ ਹੈ, ਸੰਗਤ ਵਿੱਚ ਜੁੜ ਗਏ ਹਨ।
ਕੀਰਤਨ ਹੋਤ ਸਰਵਨ ਹੋਏ ਜੋਏ,
ਜੋ ਗੁਰੂ ਕੀ ਬਾਣੀ ਦਾ ਰਬਾਬੀ ਅਤੇ ਰਾਗੀ ਸਿੱਖ ਕੀਰਤਨ ਕਰਦੇ ਹੈ ਉਹ ਕੀਰਤਨ ਆਪਣੇ ਕੰਨਾਂ ਨਾਲ ਜਿਵੇਂ ਹੋਰ ਸੰਗਤਾਂ ਸੁਣਦੀਆਂ, ਇਹਨਾਂ ਨੇ ਵੀ ਗੁਰਬਾਣੀ ਦਾ ਕੀਰਤਨ ਸੁਣਿਆ ਹੈ।
ਸ੍ਰੀ ਨਾਨਕ ਕੀ ਉਪਮਾ ਮਹਾਨ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋ ਮਹਾਨ ਮਹਿਮਾ ਹੈ ਉਹ ਵੱਡੀ ਤੋਂ ਵੱਡੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪ, ਉਹਨਾਂ ਦਾ ਜਸ, ਉਹਨਾਂ ਦੀ ਕੀਰਤੀ, ਇਹ ਮਹਾਨ ਤੋਂ ਮਹਾਨ ਹੈ।
ਸੁਣਤ ਵਿਚਾਰਤ ਬੈਠੇ ਤਹਾਂ,
ਸੁਣਦੇ ਆ ਗੁਰਸਿੱਖਾਂ ਕੋਲੋਂ, ਮਨ ਵਿੱਚ ਵਿਚਾਰਦੇ ਹਨ, ਵਿਚਾਰਦਿਆਂ ਵਿਚਾਰਦਿਆਂ ਇਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ, ਸ਼ੰਕਾ ਆਈ ਹੈ ਸਤਿਗੁਰੂ ਜੀ ਦੇ ਪਾਸ ਬੇਨਤੀ ਕਰਨ ਵਾਸਤੇ, ਪੁੱਛਣ ਵਾਸਤੇ ਮਨ ਵਿੱਚ ਇਹਨਾਂ ਨੇ ਖਿਆਲ ਲਿਆਉਣਾ ਕੀਤਾ ਹੈ।
ਸਭ ਕੇ ਉਰ ਸੰਸੈ ਹੋਇਆ ਵਾ,
ਇਹ ਸਾਰਿਆਂ ਦੇ ਮਨ ਵਿੱਚ ਇੱਕ ਬੜਾ ਭਾਰੀ ਸੰਸਾ ਹੈ, ਸਵਾਲ ਹੈ, ਸ਼ੰਕਾ ਮਨ ਵਿੱਚ ਕਈ ਵਾਰੀ ਆ ਜਾਂਦੀ ਹੈ।
ਨਾਰਗਨ ਪ੍ਰਥਮ ਝਗਰ ਜਿਮ ਪਾਵਾ,
ਜਿਵੇਂ ਪਹਿਲਾਂ ਵੀ ਲੋਕਾਂ ਨੇ ਬੜਾ ਭਾਰੀ, ਬਹੁਤੇ ਪੁਰਸ਼ਾਂ ਨੇ ਇਸ ਮਸਲੇ ਉੱਤੇ ਝਗੜਾ ਪਾਇਆ ਹੋਇਆ ਹੈ, ਇਹ ਝਗੜਾ ਕੀ ਆ ਅੱਗੇ ਦੱਸਣਗੇ। ਸੋ ਉਹ ਝਗੜੇ ਦੀ ਨਿਵਿਰਤੀ, ਸ਼ੰਕਾ ਦੀ ਨਿਵਿਰਤੀ ਕਰਨ ਵਾਸਤੇ ਇਹਨਾਂ ਦੇ ਮਨ ਵਿੱਚ ਇੱਕ ਸੰਕਲਪ ਇੱਕ ਖਿਆਲ ਪੈਦਾ ਹੋਇਆ।
ਹੱਥ ਜੋੜ ਸੋ ਬੂਝਣ ਲੱਗੇ,
ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਹੱਥ ਜੋੜ ਕੇ ਬੇਨਤੀ ਕਰਕੇ ਸ਼ੰਕਾ ਦੀ ਨਿਵਿਰਤੀ ਦੂਰ ਕਰਨ ਵਾਸਤੇ, ਸ਼ੰਕਾ ਨੂੰ ਮੇਟਣ ਵਾਸਤੇ ਅਰਜ ਕੀਤੀ ਹੈ, ਬੇਨਤੀ ਕੀਤੀ ਹੈ।
ਸਿੱਖ ਬਨਨ ਮੈਂ ਮਨ ਅਨੁਰਾਗੇ,
ਹੇ ਮਹਾਰਾਜ ਸਿੱਖ ਬਨਨ ਮੈਂ ਮਨ ਅਨੁਰਾਗੇ, ਹੇ ਮਹਾਰਾਜ ਸਿੱਖ ਬਨਨ ਵਿੱਚ ਸਾਡਾ ਮਨ ਬਹੁਤਾ ਹੀ ਪ੍ਰੇਮੀ ਹੋਇਆ ਹੋਇਆ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਗੁਰਸਿੱਖੀ ਦਾ ਵੀ ਦਾਨ ਬਖਸ਼ਿਸ਼ ਕਰੋ, ਜਿਸ ਕਰਕੇ ਅਸੀਂ ਸਿੱਖੀ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ। ਪਰ ਸੱਚੇ ਪਾਤਸ਼ਾਹ ਇੱਕ ਸ਼ੰਕਾ ਹੈ, ਉਹ ਆਪ ਕਿਰਪਾ ਕਰਕੇ ਸਾਡੀ ਦੂਰ ਕਰੋ।
ਸੁਣੋ ਗੁਰੂ ਜੀ ਲੋਕ ਅਨੇਕ,
ਹੇ ਸਤਿਗੁਰੂ ਜੀ ਸਾਡੀ ਬੇਨਤੀ ਸੁਣਨਾ ਕਰੋ। ਅਨੇਕਾਂ ਜਿਹੜੇ ਲੋਕ ਹੈ, ਵੱਖਾਂ ਹਰ ਤਰ੍ਹਾਂ ਦੀ ਸੋਚਣੀ ਰੱਖਣ ਵਾਲੇ, ਵੱਖ ਵੱਖ ਕਿਸਮਾਂ ਦੇ,
ਮਿਲ ਕਰ ਝਗੜਤ ਹੀਨ ਵਿਵੇਕ,
ਗਿਆਨ ਤੋਂ ਹੀਣੇ ਜਿਹੜੇ ਹੈ ਉਹ ਮਿਲ ਕੇ ਆਪਸ ਵਿੱਚ ਬੜਾ ਭਾਰੀ ਝਗੜਾ ਕਰਦੇ ਹੈ, ਵਾਦ ਵਿਵਾਦ ਕਰਦੇ ਹਨ।
ਤਿੰਨ ਮੋਹ ਬੈਠਤ ਭਇਓ ਸੰਦੇਹ,
ਇਹੋ ਜਿਹੇ ਲੋਕਾਂ ਵਿੱਚ ਬੈਠ ਕੇ ਸਾਡੇ ਮਨ ਵਿੱਚ ਵੀ ਉਹ ਗੱਲਾਂ ਸੁਣ ਕੇ ਇੱਕ ਸ਼ੰਕਾ ਪੈਦਾ ਹੋ ਗਈ ਹੈ।
ਤੁਮ ਸਰਬੱਗ ਸੋ ਉੱਤਰ ਦੇਹੁ,
ਤੁਸੀਂ ਸਰਬੱਗ ਹੋ, ਸਾਰਿਆਂ ਦੀ ਹਿਰਦੇ ਦੀ ਜਾਣਨ ਵਾਲੇ ਹੋ, ਸਰਬੱਗ ਸਮਰੱਥ ਹੋ, ਸਹੀ ਉੱਤਰ ਤੁਸੀਂ ਦੇ ਕੇ ਸੱਚੇ ਪਾਤਸ਼ਾਹ ਸਾਡੇ ਮਨ ਦੀ ਦੁਬਧਾ ਨੂੰ ਦੂਰ ਕਰ ਸਕਦੇ ਹੋ। ਸ਼ੰਕਾ ਦੁਬਧਾ ਦਾ ਰੂਪ ਧਾਰਨ ਕਰ ਜਾਂਦੀ ਹੈ, ਦੁਬਧਾ ਨਾਲ ਮਨ ਟਕਾ ਵਿੱਚ ਨਹੀਂ ਰਹਿੰਦਾ ਸੰਗਤ ਜੀ। ਇਸ ਕਰਕੇ ਮਹਾਰਾਜ ਸਰਬੱਗ ਹੋ, ਸਮਰੱਥ ਹੋ, ਆਪ ਸਾਡੀ ਦੁਬਧਾ ਨੂੰ ਮੇਟਣ ਵਾਲਾ ਨਿਰਣੇ ਪੂਰਵਕ ਉੱਤਰ ਦੇਣਾ ਕਰੋ।
ਕੇਤਕ ਗੁਰੂ ਨਾਨਕ ਅਵਤਾਰ,
ਕੀ ਸ਼ੰਕਾ ਆਈ ਹੈ ਕਿ ਕਿੰਨੇ ਕੁ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ
ਜਨ ਕਾਦਕ ਕੇ ਕਰ ਹੈ ਉਚਾਰ,
ਉਹ ਇਹ ਉਚਾਰਦੇ ਹੈ, ਬੋਲਦੇ ਹੈ ਕਿ ਗੁਰੂ ਨਾਨਕ ਸਾਹਿਬ ਜਨਕ ਦੇ ਅਵਤਾਰ ਸਨ, ਜੋ ਤ੍ਰੇਤੇ ਯੁੱਗ ਵਿੱਚ ਰਾਜਾ ਜਨਕ ਹੋਇਆ ਨਾ, ਉਹਦਾ ਅਵਤਾਰ ਸਨ ਗੁਰੂ ਨਾਨਕ ਦੇਵ ਜੀ। ਕਈ ਮਿਲ ਕੇ ਇਹੋ ਜਿਹੀਆਂ ਗੱਲਾਂ ਆਪਸ ਵਿੱਚ ਮਿਲ ਕੇ ਕਰਦੇ ਆ, ਵਾਦ ਵਿਵਾਦ ਪੈਦਾ ਕਰਦੇ ਹੈ, ਔਰ ਝਗੜਾ ਵੀ ਕਰਦੇ ਆ, ਬਖੇੜਾ ਵੀ ਕਰਦੇ ਹੈ, ਸ਼ਰਧਾਵਾਨ ਗੁਰਸਿੱਖਾਂ ਦੇ ਮਨ ਵਿੱਚ ਸ਼ੰਕਾ ਵੀ ਪਾਉਂਦੇ ਹਨ।
ਕੇਤਕ ਕਹੈ ਬਿਸ਼ਨੁ ਕੋ ਰੂਪ,
ਕਿੰਨੇ ਕੁ ਗੁਰੂ ਨਾਨਕ ਸਾਹਿਬ ਜੀ ਨੂੰ ਭਗਵਾਨ ਵਿਸ਼ਨੂੰ ਦਾ ਰੂਪ ਕਹਿ ਕੇ ਉਹਨਾਂ ਦਾ ਅਵਤਾਰ ਮੰਨਣ ਦਾ, ਉਹਨਾਂ ਦਾ ਅਵਤਾਰ ਕਹਿਣ ਦਾ ਇਹ ਲੋਕਾਂ ਦੇ ਵਿੱਚ ਵਿਚਾਰ ਰੱਖਦੇ ਆ ਕਿ ਗੁਰੂ ਨਾਨਕ ਸਾਹਿਬ ਭਗਵਾਨ ਵਿਸ਼ਨੂੰ ਦਾ ਅਵਤਾਰ, ਉਹਨਾਂ ਦਾ ਰੂਪ ਸਨ।
ਧਰ ਕਰ ਕੀਨੇ ਚਲਤ ਅਨੂਪ,
ਜਿਨ੍ਹਾਂ ਨੇ ਕਲਯੁਗ ਦੇ ਵਿੱਚ ਮਨੁੱਖਾ ਜਾਮਾ ਧਾਰ ਕੇ ਉਪਮਾ ਮਈ ਵੱਡੇ ਵੱਡੇ ਕਾਰਜ ਪਰ ਉਪਕਾਰ ਸੰਸਾਰ ਦੇ ਭਲੇ ਲਈ ਸਾਰੇ ਕਰਤੱਬ ਕੀਤੇ ਹੈ।
ਆਦਿਕ ਬਹੁ ਕਹੈ ਬਣਾਏ,
ਇਤ ਆਦਿਕ ਜੋ ਕਿਸੇ ਦੇ ਮੂੰਹ ਵਿੱਚ ਆਉਂਦਾ ਹੈ ਜਾਂ ਜੋ ਕਿਸੇ ਕੋਲੋਂ ਅੱਗੇ ਤੋਂ ਅੱਗੇ ਸੁਣਦਾ ਹੈ, ਬਣਾ ਬਣਾ ਕੇ ਆਪਣੇ ਕੋਲੋਂ ਗੱਲਾਂ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ, ਕਈ ਸੰਤਰੇਣ ਦਾ ਅਵਤਾਰ ਵੀ ਕਹੀ ਜਾਂਦੇ ਹਨ, ਇਉਂ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਕਰਦੇ ਹੈ।
ਨਿਰਣੈ ਬਾਤ ਨਹੀਂ ਹਮ ਪਾਏ,
ਪਰ ਸੱਚੇ ਪਾਤਸ਼ਾਹ ਨਿਰਣੇ ਪੂਰਵਕ ਯਥਾਰਥ ਜਿਹੜੀ ਵਿਚਾਰ ਹੈ ਉਹ ਸਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਈ ਕਿ ਗੁਰੂ ਨਾਨਕ ਸਾਹਿਬ ਨੂੰ ਕਿਹਦਾ ਰੂਪ, ਕਿਹਦਾ ਅਵਤਾਰ ਮੰਨੀਏ। ਕੋਈ ਜਨਕ ਦਾ ਅਵਤਾਰ ਕਹਿੰਦਾ, ਕੋਈ ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿੰਦਾ, ਕੋਈ ਕੁਝ ਕਹਿੰਦਾ ਹੈ। ਇਸ ਕਰਕੇ ਮਹਾਰਾਜ ਇਸ ਗੱਲ ਦਾ ਸਾਡੇ ਕੋਲੋਂ ਅਜੇ ਅਸਲੀ ਨਿਰਣਾ ਨਹੀਂ ਹੋ ਸਕਿਆ। ਆਪ ਕਿਰਪਾ ਕਰੋ, ਸਾਡੀ ਸ਼ੰਕਾ ਦੂਰ ਕਰੋ।
ਕਿਰਪਾ ਕਰੋ ਅਬ ਆਪ ਬਤਾਵੋ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਦੱਸਣਾ ਕਰੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਣ ਸਨ,
ਕਿਹੇ ਅਵਤਾਰ ਭੇਦ ਸਮਝਾਵੋ,
ਕਿਹਦਾ ਅਵਤਾਰ ਸਨ, ਇਹ ਭੇਤ ਇਹ ਗਿਆਨ ਕਿਰਪਾ ਕਰਕੇ ਸਾਨੂੰ ਕਰਾਉਣਾ ਕਰੋ। ਇਹ ਸੋਢੀ ਦੇਣਾ ਕਰੋ ਸੱਚੇ ਪਾਤਸ਼ਾਹ।
ਸੁਣ ਕਰ ਉਪਜੈ ਸਿਦਕ ਹਮਾਰੇ,
ਤੁਹਾਡੇ ਮੁਖਾਰ ਬਿੰਦ ਤੋਂ ਸੁਣ ਕੇ ਸਾਡੇ ਮਨ ਵਿੱਚ ਭਰੋਸਾ ਪੈਦਾ ਹੋ ਜਾਏਗਾ। ਜੋ ਤੁਸੀਂ ਬਚਨ ਕਰੋਗੇ ਉਸੇ ਨੂੰ ਅਸੀਂ ਸਤ ਕਰਕੇ ਮੰਨਾਂਗੇ।
ਪਰਹ ਪੰਥ ਸੁਖ ਪ੍ਰਾਪਤ ਸਾਰੇ,
ਔਰ ਸਾਰੇ ਜਿੰਨੇ ਵੀ ਸਿੱਖ ਹੈ ਉਹ ਗੁਰਸਿੱਖੀ ਮਾਰਗ ਤੇ ਚੱਲਣ ਵਾਲੇ, ਸਾਰਿਆਂ ਦੇ ਮਨ ਦੀ ਸ਼ੰਕਾ ਦੂਰ ਹੋ ਜਾਏਗੀ। ਔਰ ਸਾਰੇ ਸਿੱਖੀ ਮਾਰਗ ਤੇ ਚੱਲਣ ਵਾਸਤੇ ਸਾਰੇ ਅੱਗੇ ਤੋਂ ਅੱਗੇ ਸੁਰਖਰੂ ਹੋਣਗੇ, ਅਸੀਂ ਵੀ ਗੁਰਸਿੱਖੀ ਮਾਰਗ ਨੂੰ ਪ੍ਰਾਪਤ ਕਰਾਂਗੇ।
ਚਿਰੰਕਾਲ ਕੋ ਇਹ ਸੰਦਾਹੁ,
ਬੜੇ ਬੜੇ ਲੰਮੇ ਸਮੇਂ ਦਾ ਸੰਦੇਹ ਹੈ ਮਨ ਵਿੱਚ, ਸ਼ੰਕਾ ਇਹ ਦੁਬਦਾ ਹੈ, ਇਸ ਨੂੰ ਦੁਬਦਾ ਕਿਹਾ ਜਾਂਦਾ ਹੈ। ਦੁਬਦਾ ਪੈਰਾਣੀ ਸੁਭਾਵਕ ਹੋਇਆ ਕਰਦੀ ਹੈ ਸੰਗਤ ਜੀ, ਪਰ ਮਨ ਵਿੱਚ ਕਪਟ ਔਰ ਛਲ ਨਾ ਬੰਦੇ ਦੇ ਹੋਵੇ। ਇਸ ਕਰਕੇ ਇਹ ਸੰਸਾ, ਇਹ ਦੁਬਦਾ, ਇਹ ਸੰਦੇਹ ਮਨ ਵਿੱਚ ਹੈ ਬਹੁਤ ਸਮੇਂ ਤੋਂ।
ਬਹੁਤ ਨਰਨ ਕੈ ਮਿਟ ਹੋ ਇਹੂ,
ਬਹੁਤੇ ਲੋਕਾਂ ਦੇ ਮਨ ਵਿੱਚ ਹੈ, ਮਾਰਾ ਇਕੱਲੇ ਸਾਡੇ ਨਹੀਂ, ਹੋਰ ਵੀ ਲੋਕਾਂ ਦੇ ਮਨ ਵਿੱਚ ਐਸੀ ਦੁਬਦਾ ਹੈ, ਇਸ ਨੂੰ ਕਿਰਪਾ ਕਰਕੇ ਮੇਟਣਾ ਕਰੋ, ਦੂਰ ਕਰੋ।
ਸ਼੍ਰੀ ਅਰਜਨ ਸੁਣ ਗਿਰਾ ਬਖਾਨੀ,
ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਪੰਜਾਂ ਸਿੱਖਾਂ ਦੀ ਬੇਨਤੀ ਸੁਣ ਕੇ ਨਾ ਉੱਤਰ ਦੇਣਾ ਕੀਤਾ, ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕਹੇ।
ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ,
ਭਾਈ ਸ਼੍ਰੋਮਣੀ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਨ ਸਨ, ਗੁਣਾਂ ਦਾ ਘਰ ਸਨ, ਸ਼ੁਭ ਗੁਣਾਂ ਦੇ ਖਜ਼ਾਨੇ ਸਨ ਸੱਚੇ ਪਾਤਸ਼ਾਹ।
ਨੇਤ ਨੇਤ ਜਿਸ ਕੋ ਕਹਿ ਵੇਦ,
ਜਿਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਨੂੰ ਵੇਦ ਵੀ ਨੇਤ ਨੇਤ, ਨੇਤ ਨੇਤ ਕਥੰਤ ਵੇਦਾ ਗੁਰਬਾਣੀ ਵਿੱਚ ਜ਼ਿਕਰ ਆਇਆ ਹੈ, ਜਿਸ ਪਰਮਾਤਮਾ ਨੂੰ, ਜਿਸ ਵਾਹਿਗੁਰੂ ਨੂੰ, ਜਿਸ ਅਕਾਲ ਪੁਰਖ ਨੂੰ ਵੇਦ ਵੀ ਬੇਅੰਤ ਬੇਅੰਤ ਕਹਿ ਕੇ ਉਸ ਦਾ ਜਸ ਗਾਉਂਦੇ ਆ, ਉਹਦੀ ਮਹਿਮਾ ਕਰਦੇ ਆ।
ਸਭ ਥੱਕ ਰਹੇ ਨਾ ਪਾਇਓ ਭੇਦ,
ਸਾਰੇ ਥੱਕ ਗਏ ਉਸ ਦੀ ਮਹਿਮਾ ਕਰ ਕਰਕੇ, ਪਰ ਕਿਸੇ ਨੇ ਵੀ ਉਸ ਦਾ ਓੜਕ ਅੰਤ ਨਹੀਂ ਪਾਇਆ ਅੱਜ ਤੱਕ, ਉਸ ਦੇ ਅੰਤ ਪਾਉਣ ਦਾ ਕਿਸੇ ਨੂੰ ਭੇਤ ਨਹੀਂ ਪ੍ਰਾਪਤ ਹੋਇਆ, ਐਸਾ ਬੇਅੰਤ ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ।
ਬ੍ਰਹਮਾ ਸ਼ਿਵ ਸਨਕਾਦਿਕ ਸਾਰੇ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ ਕਿ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਨੂੰ ਸਾਜਣ ਦੀ ਡਿਊਟੀ ਦਿੱਤੀ, ਸ਼ਿਵ ਜੀ ਨੂੰ ਉਸ ਵਾਹਿਗੁਰੂ ਨੇ ਲੈ ਕਰਨ ਦੀ ਡਿਊਟੀ ਦਿੱਤੀ ਹੈ, ਭਾਵ ਜਿਸ ਨੇ ਬ੍ਰਹਮਾ ਸ਼ਿਵ ਜੀ ਸਨਕਾਦਕ ਆਦਿਕ ਜਿੰਨੇ ਵੀ ਸਾਰੇ ਸਾਜੇ ਹੈ ਬਣਾਏ ਹੈ।
ਬੁੱਧ ਕਰ ਬਲ ਖੋਜ ਤੁਹਾਰੇ,
ਉਸ ਵਾਹਿਗੁਰੂ ਪਰਮਾਤਮਾ ਨੂੰ ਬੁੱਧੀ ਦੇ ਬਲ ਕਰਕੇ ਵੀ, ਉਸ ਦੀ ਖੋਜ ਕਰ ਕਰਕੇ ਵੀ, ਸਾਧਨਾ ਕਰ ਕਰਕੇ ਵੀ, ਗਿਆਨ ਦਾ ਕਥਨ ਕਰ ਕਰਕੇ ਵੀ, ਸਾਰੇ ਹਾਰ ਗਏ ਥੱਕ ਗਏ, ਪਰ ਕੋਈ ਵੀ ਪਰਿਪੂਰਨ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਿਆ, ਬ੍ਰਹਮਾ ਵਰਗੇ ਨਹੀਂ ਉਹਦਾ ਅੰਤ ਪਾ ਸਕੇ।
ਨਾਮ ਸੁਹੰਸਰ ਸ਼ੇਸ਼ ਨਿਤ ਕਹੈ,
ਜਿਹੜਾ ਸ਼ੇਸ਼ ਨਾਗ ਹੈ ਪਰਮੇਸ਼ਰ ਦੇ ਹਜ਼ਾਰਾਂ ਨਾਮ ਨਿਤ ਨਵੇਂ ਉਚਾਰਦਾ ਆਪਣੀ ਰਸਨਾ ਤੋਂ। ਸਤ ਸੰਗਤ ਜੀ, 10,000 ਨਿਤ ਨਵਾਂ ਨਾਂ ਪਰਮੇਸ਼ਰ ਦਾ ਲੈ ਕੇ ਸ਼ੇਸ਼ ਨਾਗ ਵਾਹਿਗੁਰੂ ਅਕਾਲ ਪੁਰਖ ਦੀ ਉਸਤਤੀ ਕਰਦਾ, ਪਰ ਉਸ ਕੋਲੋਂ ਵੀ ਪਰਮਾਤਮਾ ਦਾ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਗਿਆ। ਸੇਸ ਨਾਗ ਵੀ ਜਿਸਦੇ ਹਜ਼ਾਰਾਂ ਨਿਤ ਨਵੇਂ ਨਾਂ ਲੈ ਕੇ ਉਹਦੀਆਂ ਸਿਫਤਾਂ, ਉਹਦੇ ਗੁਣ, ਉਸ ਦੀ ਮਹਿਮਾ, ਉਸ ਦੀ ਵਡਿਆਈ, ਉਸ ਦੀ ਕੀਰਤੀ ਕਰਦਾ। ਸਾਧ ਸੰਗਤ ਜੀ, ਕਿਸੇ ਮਨੁੱਖ ਨੇ ਕੋਈ ਚੰਗਾ ਕਰਮ ਕੀਤਾ ਹੋਏ, ਆਪਾਂ ਉਹਦੇ ਲਈ 2, 4, 5, 7 ਸ਼ਬਦ ਉਹਦੇ ਸਨਮਾਨ ਵਿੱਚ ਵਰਤ ਕੇ ਉਹਦਾ ਸਨਮਾਨ ਕਰੀਦਾ ਹੈ, ਉਹਦੀ ਮਹਿਮਾ ਕਰੀਦੀ ਹੈ। ਪਰ ਧੰਨ ਸ਼ੇਸ਼ ਨਾਗ, ਜਿਹੜਾ ਮੇਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ दस हजार नित नवा ना लै के उहदी महिमा करदा कीर्ती करदा। हे वाहिगुरु तू इहो जा, हे वाहिगुरु तू ऐसा कृपालू है, ऐसे नित नवे ना लै के उहदी महिमा करदा है।
जिस को गुण के अंत न लहै,
पर उहदी उह भी परमेश्वर दे गुणा दा अंत नहीं अज तक लै सकिया। उहदे कोलों परमेश्वर दी महिमा कीर्ति दा खजाना नहीं अज तक मुक सकिया। नित नवे ना लैंदा, नित उहदियां बरकतां, नित उहदियां बख्शिशां जदों होईयां वेखदा, फिर अगले दिन होर नवे ना लै के उहदी उस्तुति करदा, महिमा करदा, फिर अगले दिन होर नित नवे ना लै के मेरे वाहिगुरु दा कीर्ति करदा, जस गाउंदा है।
पापन भार अतीरज धरनी,
पर उहदा अंत नहीं कोई भी लै सकदा। इस करके उतों भी उहदा अंत नहीं लिया गया। महाराज कहिंदे जदों पापां करके ना पाप बहुते फैल गए इस धरती दे उत्ते, तां धरती दा जिहड़ा धीरज सी ना, उह धरती दा धीरज डोल गया। धरती कोलों भी पापियां दा भार अपने उत्ते सहारिया ना गया। जदों धरती बहुते पापां दे भार करके जदों डोल गई, धीरज तो रहत हो गई,
बहु गिनती बिनती कर करनी,
उस फिर धरती ने परमात्मा अकाल पुरख वाहिगुरु अगे बहुत प्रेम पूर्वक अरदासां कीतियां, और नित हजारां ही अरदासां, नित रोज जोदड़ियां बेनतियां वाहिगुरू दे चरणां विच उसने करनियां शुरू कीतियां।
जोग जग तप सकत न रही,
कलयुग विच जोग विच भी, जग विच भी, तप विच भी जदों शक्ति ना रही पापां नूं ढलण दी,
शुभ कर्मन बिन नर गत लही,
ते लोक जिहड़े सी शुभ कर्मां तों हीणे हो गए, खाली हो गए, चंगे कर्म करने छड गए। पापी लोकी लोकां दा सुभा पाप कर्म करन वाला बन गया। लोग बहुते पाप कर्म करन लग पए, शुभ कर्मां नूं लोकां ने पिठ दे दित्ती। इस करके ऐसी इस सृष्टी दी, सृष्टी दे मनुखां दी दशा देख के दुनिया जप तप दान पुन जग ये सारा कुछ लोग करना छड गए, और लोकां नूं पाप प्यारे हो गए, दुनिया पाप करदी फिरदी है।
मोहे अलंब अब दीजा कोई,
धरती ने पुकार कीती, हे परमात्मा, हे वाहिगुरु परमेश्वर, कोई शुभ कर्म करन वाला भी इस धरती दे उत्ते अज नहीं रहा। इस करके महाराज मैनू अपने दरों आसरा बख्शो, मेरा कोई तुहाडे तो बिना आसरा नहीं है मात लोक विच। सच्चे पातशाह मैं डोलदी डोलदी जा रही हाँ, आप कृपा करके मैनू आसरा देना करो, धीरज देना करो। इस तरह अरदासां कीतियां जदों धरती ने,
जिस ते थिरां धीर उर होई,
जिस करके मैं महाराज सथिर अपने थां ते अडोल खड़ी रह सकां, मैनू भी धीरज बख्शना करो, ਇਹ ਅਰਦਾਸਾਂ ਕੀਤੀਆਂ। ਧੰਨ ਗੁਰੂ ਅੰਗਦ ਦੇਵ ਜੀ ਨੂੰ ਵੀ ਸੰਗਤ ਜੀ ਗੁਰਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਉਸ ਤੋਂ ਪਹਿਲਾਂ ਕਿਹੋ ਜਿਹੀ ਹਾਲਾਤ ਸੀ ਇਸ ਧਰਤੀ ਦੇ ਜੀਵਾਂ ਦੀ, ਤਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜਾ ਮਾਵ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੁ ਨ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੁ ਨਾਨਕ ਕਿਨ ਵਿਦਗਤ ਹੋਈ। ਭਾਈ ਗੁਰਦਾਸ ਜੀ ਨੇ ਵੀ ਇਸ ਬਚਨ ਦਾ ਨਿਰਣਾ ਕੀਤਾ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੈ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਰ ਸੁਭਾਏ, ਕਿ ਧਰਤੀ ਨੇ ਪਾਪਾਂ ਦੇ ਭਾਰ ਤੋਂ ਵਿਆਕਲ ਹੋ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ। ਹੈ ਮਹਾਰਾਜ, ਮੇਦਨੀ ਨਾਮ ਧਰਤੀ ਦਾ ਹੈ, ਧਰਤੀ ਨੇ ਅਰਦਾਸਾਂ ਕੀਤੀਆਂ, ਹੇ ਮਹਾਰਾਜ ਮੈਨੂੰ ਧੀਰਜ ਬਖਸ਼ੋ, मैं डोलदी डोलदी जा रही हाँ, मेरी रक्षा करो महाराज, क्योंकि कल काती राजे का साई। जेड़े कलयुग दे राजे है वह कसाई बन चुके हैं, परजा नू परजा की रक्षा करनी पालना करनी है राजे का अधिकार है, राजे का फर्ज है। पर राजे लोग कलयुग दे विच कसाई बन चुके हैं, कल काती राजे का साई। धर्म पंख कर उड़ रहा, धर्म खंभ ला के धरती तो उड गया। कूड़ा माव सच चंद्रमा झूठ दी मस्या दी काली बोली, रात दा गाढ़ा नेरा पिया होया है। दिसै कूड़ा माव सच चंद्रमा, सच्चाई दा सच दा चंद्रमा किते चढ़िया दिखाई नहीं दे रहा। कितों ऐसी सच्चाई दी किरण नज़र नहीं आ रही। कूड़ा माव सच चंद्रमा दिसै ना ही कह चढ़िया, हो पाल विकुन्नी होई अंधेरा राह ना कोई। पालदी फिरदी है धरती व्याकुल होके परमात्मा दे दर ते अरदासां करदी है कि ऐसे पापां दे नेरे विच मेरा कोई रात रसेरा रात खोण वाला मैनू कोई नज़र नहीं आउंदा। उस वक्त अरदास कीती धरती ने कूड़ा माव सच चंद्रमा दिसै ना ही कह चढ़िया, हो पाल विकुन्नी होई अंधेरा राह न कोई। विच हमें कर दुख रोई, ए लुकाई हमें दे दुखां विच रोई, रोंदी पिटदी फिरदी है। हमें हंकार जीवां दे सिर ते भारू हो चुका है, इस करके कहो नानक किन विद गत होई। हे सच्चे पातशाह तुहाडे तो बिना मेरी कल्याण किवें होएगी, मेरा सहारा कौन बनेगा, मेरी रक्षा कौन करेगा। जदों धरती ने अरदास कीती ना वाहिगुरू परमेश्वर दे चरणां विच, तां उस वक्त
पार ब्रह्म अचरज जिस चरता,
जिस वाहिगुरू दे कौतक अश्चर्ज तों अश्चर्ज हन, जिस नूं पार ब्रह्म कहा जांदा है, जो पापा पुन्ना तो निर्लेप है, ब्रह्म व्यापक है, प्रकृति द्वारा जिसका अंत नहीं पाया जाता, जिसके जेडे कौतक है उसके वाहिगुरु के कौतकों मन बुद्धि द्वारा जानिया नहीं जा सकता। मन बुद्धि तो केवल उत्थे आश्चर्य होकर रह जाती है, मन बुद्धि कोले कोई प्रमाण नहीं रह जाता, दलील नहीं रह जाती, कोई शब्द नहीं रह जाता कि परमात्मा दे कौतकां दी कोई व्याख्या करके की दसे, की दुनिया नू समझावे। वाहिगुरु दे कौतकां अगे तां नतमस्तक हो के झुकना ही पैंदा। ऐसे ऐसे कौतक मेरा वाहिगुरु रचदा, ऐसे ऐसे कौतक करदा। खिन मह थापो थापे ठाकुर, खिन विच थाप दंदा, खिन विच उड़ा दंदा, ऐसे उहदे कौतक हन। ऐसा जो आश्चर्य स्वरूप है,
सब जग करता भरता हरता,
सारे संसार नूं बनाउण वाला, सारे संसार नूं पालन वाला, भरता दा हुंदा पालन वाला, सारे संसार दा नाश करन वाला है, सारा कुछ करन वाला एक वाहिगुरु परमेश्वर अकाल पुरख आप ही है।
तरवान श्री नानक रूप,
सारे आखो भाई सतनाम श्री वाहिगुरु। धन गुरु अर्जन देव जी कह रहे हैं कि उस परम पिता अकाल पुरख वाहिगुरु परमेश्वर ने श्री गुरु नानक देव जी दे रूप विच आके मात लोक ते अवतार धारिया। ये बचन धन गुरु अर्जन देव साहब जी अपने मुखार बिंद तो आप कर रहे हैं। आप नारायण कला धार जग मह परवरियो, निरंकार आकार जोत जग मंडल करियो। कहंदे निराकार जो परमात्मा है वो आप नारायण परमेश्वर वाहिगुरु अकाल पुरख आप इस संसार दे उत्ते आया। आप नारायण कला धार सारियां शक्तियां धारण करके, क्योंकि आप तो निराकार ही है ना, वो जिहड़ा निराकार स्वरूप परमेश्वर है, जिस दी सत्ता जिस दी शक्ति सारे नरा नरा दे विच आई हुई व्यापक हो रही है और वर्त रही है। ओ नारायण परमेश्वर, आप सारिया शक्तियां लै करके मात लोक ते आया। आप नारायण कला धार जग में परवरी, जगत दे विच प्रवृत्त होए, निरंकार आकार जोत जग मंडल करियो। ओ निराकार वाहिगुरु ने अपना आकार ज्योति स्वरूप दे विच बनाया, भाव गुरु नानक साहब दे रूप विच ओ मनुखा जामे दे विच धन गुरु नानक साहिब सच्चे पातशाह आप मात लोक ते आए हैं। कलमल होई मेदनी अरदास करें लिवलाए, सच्चा सुनिया कान दे धीरक देवै सहज सुभाए। इसे ही तरह तीन बेदियन की कुल बिखै, प्रगटे नानक राय सब सिखन को सुख दए, जह तह पए सहाय। दरबारी दास जी ने बड़ा सुंदर सतगुरु जी का जस किया है। आदि निरंजन है गुरु नानक, धार के मूर्त है जग आयो, लोक सुनियो परलोक सुनियो, विद लोक सुनियो सब दर्शन पायो, संगत पार उतारन कौ, गुरु नानक साहिब पंथ चलायो, वाहिगुरु गुर नानक साहिब धार के मूर्त है जग आयो। वाहिगुरु स्वरूप धन गुरु नानक साहब जी का डामा लैके आप मात लोक ते आए हन।
गुर सिखी उपजाए अनूप,
ऐसी अनूपम जिस सिखी दी महिमा नहीं करके दसी जा सकती। एक जवान तो करोड़ा जवाना भी मिल के महिमा नहीं कर सकदियां। ऐसी अनूपम गुरसिखी दी रीति, गुरसिखी दी मर्यादा धन गुरु नानक साहब सच्चे पातशाह जी ने संसार दे विच प्रवृत्त कीती है, चलाउणा कीती है।
शक्त बहीन हेर नर सारे,
गुरु नानक साहब ने की वेख्या कि जिन्हें भी मात लोक दे लोक है मनुख है ये शक्ति तो हीने है। किसी भी तरह की इन्हां विच शक्ति नहीं, ना तो शरीर विच कोई बल है, कोई ताकत नहीं, ना कोई इन्हां दे पास आत्म शुद्धि की भी शक्ति नहीं, भाव मन निर्मल नहीं हैं, बुद्धियां मलीन हैं, बुद्धियां भी उज्जल नहीं हैं। और अगे दस दे
जोग ना जग ना तप कुछ धारे,
ना ये जोग दी साधना कर सकते है। जोग ता हुंदा संगत जी दे शरीर ऐन पूरा नरोग और नरोआ बलवान शक्तिशाली हो गए ता किते जोग दी साधना हुंदी है। आपां ता संगत विच एक घंटा चौंकड़ा मार के बैठना औखा, योग साधना करन वाले नूं तां 84 आसन सिद्ध करने पैंदे आ। सब तो पहला 84 लख जूना कहिंदे मात लोक विच, जिवें जिवें उहनां दी शरीरां दी प्रकृति परमात्मा ने बनाई है, जिवें उह चलदे बैठदे है, कहिंदे उस तरां अपने शरीर नूं साधन कर करके मेहनत मुशक्कत कर करके उस तरह शरीर दे आसन जमा लैने। फिर कहिंदे वेख्या योग दे अभ्यासियां ने जां योग नूं प्रवृत्त करन वाले भगवान शंकर ने कि 84 लख जूना वांगू उन्ने साधन उन्ने आसन तो जमा नहीं सकते। फिर उन्होंने 84,000 रख लए, 84 तो भी फिर उन्होंने केवल कल्ले 84 आसन, 84 विच्चों भी 4 आसन सिद्ध आसन, पद्म आसन, महापद्म आसन, सो ऐसे आसन। ते अपने तो एक सीधा आसन चौंकड़ा भी नहीं मारिया जाता, योग आप कर लेना, प्राणायाम आप कर लेना, नेती धोती आप कर लेनी है, काया कल्प आप कितों कर लेनी है, प्राणायाम की साधना असी किमें कर सकते हाँ। ये सारे योग दे साधन हैं, ये बड़े कठिन हैं। लोग प्राणायाम योग साधना करके लम्मा लम्मा समा दसम द्वार दे विच श्वासा नू रोक के ਸਮਾਧੀਆਂ ਵਿੱਚ ਬੈਠੇ ਰਹਿੰਦੇ, ਲੰਮੀਆਂ ਉਮਰਾਂ ਵਧਾ ਲੈਂਦੇ ਔਰ ਸਾਧ ਸੰਗਤ ਜੀ ਸਰੀਰ ਨੂੰ ਨਿਰੋਗ ਰੱਖ ਲਿਆ ਕਰਦੇ ਸਨ। ਪਰ ਕਲਯੁੱਗ ਵਿੱਚ ਸਰੀਰਾਂ ਵਿੱਚ ਬਲ ਨਹੀਂ ਰਿਹਾ, ਸ਼ਕਤੀ ਨਹੀਂ ਰਹੀ, ਤਾਕਤ ਨਹੀਂ ਰਹੀ। ਤੁਸੀਂ ਵੇਖ ਲਓ ਸਰੀਰ ਕਿੰਨੇ ਕਮਜ਼ੋਰ ਹੋ ਗਏ ਆ। ਦਿਨ ਬ ਦਿਨ ਸਰੀਰਾਂ ਦੀ ਜਿਹੜੀ ਸੱਤਾ ਉਹ ਸ਼ਕਤੀਹੀਣ ਹੁੰਦੀ ਜਾ ਰਹੀ ਹੈ। ਸਰੀਰਾਂ ਵਿੱਚ ਤਾਕਤ ਨਹੀਂ ਰਹੀ, ਸਮਰੱਥਾ ਨਹੀਂ ਰਹੀ। ਕਿੱਥੇ ਲੋਕ ਹਜ਼ਾਰਾਂ ਵਰ੍ਹਿਆਂ ਦੀ ਉਮਰ ਭੋਗ ਲੈਂਦੇ, ਸਤਿਯੁਗ ਲੱਖਾਂ ਲੱਖਾਂ ਵਰ੍ਹਿਆਂ ਦੀ ਲੋਕਾਂ ਦੀ ਉਮਰ ਹੁੰਦੀ। ਗੁਰਬਾਣੀ ਵਿੱਚ ਮਾਰਕੰਡੇ ਦਾ ਨਾਮ ਸੁਣਿਆ, ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਲੱਖ ਵਰ੍ਹਿਆਂ ਦੀ ਆਰਜਾ, ਕੋਠੇ ਕੋੜ ਨਾ ਮੰਡਪ ਸਾਜੇ, ਵਕਤ ਗੁਜ਼ਾਰਨ ਬਨ ਵਿਖੈ, ਕਰਨ ਤਪੱਸਿਆ ਬਨ ਵਿਖੈ, ਵਕਤ ਗੁਜ਼ਾਰਨ ਪਿੰਨੀ ਸਾਗੇ। ਕਹਿੰਦੇ ਲੱਖਾਂ ਲੱਖਾਂ ਵਰ੍ਹਿਆਂ ਦੀ ਉਮਰ ਹੁੰਦੀ, ਉਸ ਉਮਰ ਨੂੰ ਯੋਗ ਸਾਧਨਾ ਵਿੱਚ ਲਾ ਕੇ ਆਪਣੀ ਉਮਰ ਨੂੰ ਬਤੀਤ ਕਰਿਆ ਕਰਦੇ ਸਨ। ਲੱਖ ਲੱਖ ਵਰ੍ਹੇ ਦੀ ਉਮਰ ਵਿੱਚ ਯੋਗ ਸਾਧਨਾ ਕਰਦੇ ਕਰਦੇ ਰਹਿਣਾ। ਸੋਇਓਂ ਫਿਰ ਤ੍ਰੇਤੇ ਵਿੱਚ ਹਜ਼ਾਰਾਂ ਵਰ੍ਹੇ ਦੀ ਆ ਗਈ, ਦੁਆਪਰ ਵਿੱਚ ਉਸ ਤੋਂ ਘੱਟ ਗਈ, ਕਲਯੁੱਗ ਦੇ ਵਿੱਚ 100 ਸਾਲ ਦੀ ਰਹਿ ਗਈ। 100 ਸਾਲ ਪਹਿਲਾਂ ਬਜ਼ੁਰਗ ਸਵਾ ਸਵਾ 100 ਸਾਲ, 150-150 ਸਾਲ ਦੇ ਸਰੀਰ ਹੁੰਦੇ, ਹੁਣ ਤਾਂ ਬਹੁਤ ਹੀ ਘੱਟ ਉਮਰਾਂ ਰਹਿ ਗਈਆਂ ਹਨ। ਇਸ ਕਰਕੇ ਯੋਗ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸਰੀਰ ਬੜੇ ਕਮਜ਼ੋਰ ਹੈ, ਇਹ ਯੋਗ ਨਹੀਂ ਵਿਚਾਰੇ ਕਰ ਸਕਣਗੇ। ਇਹ ਤਾਂ ਮਸਾਂ ਮਸਾਂ ਕਿਰਤ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਭਰਦੇ, ਟੱਬਰ ਪਾਲਦੇ ਹੈ, ਯੋਗ ਇਹਨਾਂ ਨੇ ਕਿੱਥੋਂ ਕਰ ਲੈਣਾ। ਫਿਰ ਜੱਗ ਜਿਹਦੇ ਕੋਲ ਬਹੁਤਾ ਧਨ ਹੋਵੇ ਉਹੀ ਜੱਗ ਕਰਦਾ। ਲੋਕ ਵੱਡੇ ਵੱਡੇ ਜੱਗ ਕਰਦੇ, ਜੱਗ ਜੇ ਸੌਖਾ ਸਮਝ ਨਹੀਂ ਆਉਂਦਾ ਤਾਂ ਭਾਵ ਵੱਡੇ ਵੱਡੇ ਭੰਡਾਰੇ ਲੰਗਰ ਕਰਨੇ, ਜਿਹਦੇ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਛਕਾਉਣਾ। ਔਰ ਜੱਗ ਦਾ ਨਿਯਮ ਹੁੰਦਾ ਸੀ, ਜੋ ਵੀ ਜੱਗ ਲੱਗੇ ਤੋਂ, ਜੋ ਵੀ ਵਸਤੂ ਜੱਗ ਕਰਾਉਣ ਵਾਲੇ ਕੋਲੋਂ ਮੰਗਦਾ ਉਹਨੂੰ ਦੇਣੀ ਪੈਂਦੀ ਸੀ। ਸਾਧ ਸੰਗਤ ਜੀ ਸ਼ਿਵਜੀ ਤੁਰੇ ਜਾਂਦੇ ਆ, ਨਾਲ ਪਾਰਵਤੀ ਤੁਰੀ ਜਾਂਦੀ ਹੈ, ਤਾਂ ਪਾਰਵਤੀ ਕਹਿਣ ਲੱਗੀ, ਸਵਾਮੀ ਆਪਾਂ ਸਾਰੀ ਜ਼ਿੰਦਗੀ ਮਸਾਣਾ ਵਿੱਚ ਰਹਿ ਕੇ ਗੁਜ਼ਾਰ ਲਈ, ਕਦੇ ਸੁਮੇਰ ਪਰਬਤ 'ਤੇ, ਕਦੇ ਕਿਤੇ, ਕਦੇ ਕਿਤੇ, ਆਪਣੇ ਰਹਿਣ ਵਾਸਤੇ ਕੋਈ ਮਕਾਨ ਕੋਈ ਜਗ੍ਹਾ ਨਹੀਂ ਬਣਾਈ। ਭਗਵਾਨ ਸ਼ਿਵ ਕਹਿਣ ਲੱਗੇ, ਪਾਰਵਤੀ ਫੁਰਨਾ ਨਾ ਕਰ, ਜਿੱਥੇ ਜਿੱਥੇ ਪਰਮਾਤਮਾ ਵਾਹਿਗੁਰੂ ਕਿਸੇ ਨੂੰ ਰੱਖਦਾ ਉੱਥੇ ਹੀ ਠੀਕ ਰਹਿੰਦਾ। ਉਹਨੇ ਆਪਣੀ ਪਰਾਰਬ ਦੇ ਇਸ ਤਰ੍ਹਾਂ ਦੀ ਲਿਖੀ ਹੈ ਵੀ ਇੱਕ ਬੈਲ ਰੱਖੀ ਰੱਖੋ ਕੋਲੇ, ਅਤੇ ਮਸਾਣ ਭੂਮਿਕਾ ਦੀ ਵਿਭੂਤੀ ਸਰੀਰ 'ਤੇ ਮਲ ਲਿਆ ਕਰੋ ਅਤੇ ਆਪਣਾ ਗੁਜ਼ਾਰਾ ਕਰੀ ਚੱਲੋ, ਜਿੱਥੇ ਜਗ੍ਹਾ ਮਿਲ ਜੇ ਰੁਕ ਗਏ, ਨਹੀਂ ਤਾਂ ਅੱਗੇ ਨੂੰ ਤੁਰ ਪਏ। ਪਰ ਸਾਧ ਸੰਗਤ ਜੀ ਪਾਰਵਤੀ ਨੇ ਹੱਠ ਕਰ ਲਿਆ, ਕਹਿੰਦੇ ਚੰਗਾ ਦੱਸ ਫਿਰ ਕਿਹੋ ਜਿਹੀ ਜਗ੍ਹਾ ਬਣਾਈਏ। ਕਹਿੰਦੀ ਸਮੁੰਦਰ ਦੇ ਵਿੱਚ ਆਲੇ ਦੁਆਲੇ ਨਿਰਮਲ ਜਲ ਹੋਵੇ, ਉੱਚੀ ਪਹਾੜੀ ਹੋਵੇ ਅਤੇ ਬਹੁਤਾ ਰਮਣੀਕ ਥਾਂ ਹੋਵੇ, ਆਪਾਂ ਉੱਥੇ ਬਣਾਈਏ। ਚਲਦੇ ਚਲਦੇ ਲੰਕਾ ਪਹੁੰਚ ਗਏ, ਪਾਰਵਤੀ ਨੂੰ ਜਗ੍ਹਾ ਪਸੰਦ ਆ ਗਈ। ਮਾਤਾ ਪਾਰਵਤੀ ਆਖਣ ਲੱਗੀ ਇੱਥੇ ਬਣਾਓ। ਕਹਿਣ ਲੱਗੇ ਮੈਂ ਤਾਂ ਤਿਆਗੀ ਵਿਰਾਗੀ ਸਾਧੂ ਹੈ, ਤੂੰ ਦੱਸ ਤੇਰਾ ਫੁਰਨਾ ਕਿਹੋ ਜਿਹਾ। ਕਹਿਣ ਲੱਗੀ ਇਹੋ ਜਿਹਾ ਹੈ ਪਤੀ ਦੇ, ਮਕਾਨ ਬਣਾ, ਮਹਿਲ ਬਣਾ, ਜਿਹੜਾ ਅੱਜ ਤੱਕ ਕਿਸੇ ਚੱਕਰਵਰਤੀ ਬਾਦਸ਼ਾਹ ਨੇ ਵੀ ਆਪਣੇ ਰਹਿਣ ਲਈ ਨਾ ਬਣਾਇਆ ਹੋਵੇ। ਕਹਿਣ ਲੱਗੇ ਠੀਕ ਹੈ, ਸੋਨੇ ਦੀ ਲੰਕਾ ਹੀ ਬਣਾ ਦਿੱਤੀ ਸਾਰੀ। ਕਹਿੰਦੇ ਭਾਗਵਾਨ ਨੇ ਜਦੋਂ ਮਕਾਨ ਆਦਿਕ ਬਣ ਜਾਏ ਉਹਦਾ ਸ਼ੁਭ ਮਹੂਰਤ ਕਰੀਦਾ, ਇਸ ਕਰਕੇ ਆਪਾਂ ਜੱਗ ਕਰੀਏ, ਸਾਧੂਆਂ ਨੂੰ ਬੁਲਾਈਏ, ਸੰਗਤਾਂ ਨੂੰ ਬੁਲਾਈਏ, ਭੋਜਨ ਛਕਾਈਏ, ਤਾਂ ਇਸ ਬਣਾਈ ਹੋਈ ਲੰਕਾ ਮਕਾਨ ਵਿੱਚ ਰਹਿਣਾ ਸਾਡੇ ਲਈ ਸੁਖਦਾਇਕ ਰਹੇਗਾ, ਜੇ ਸਾਧੂ ਸੰਤ ਮਹਾਤਮਾ ਸੰਗਤਾਂ ਇੱਥੇ ਚਰਨ ਪਾਉਣਗੀਆਂ। ਕਹਿੰਦੀ ਜੀ ਬਿਲਕੁਲ ਠੀਕ ਹੈ, ਆਪਾਂ ਨੂੰ ਕਰਨਾ ਚਾਹੀਦਾ। ਇੰਨਾ ਧਨ ਖਰਚ ਕੇ ਐਡੀ ਵੱਡੀ ਸੋਨੇ ਦੀ ਲੰਕਾ ਬਣਾਈ ਹੈ, ਜਿੰਨਾ ਖਰਚ ਕੀਤਾ ਉਹਦਾ ਹਿੱਸਾ ਕੁਝ ਨਾ ਕੁਝ ਦਾਨ ਵਿੱਚ ਵੀ ਦੇਣਾ ਚਾਹੀਦਾ, ਜਿਵੇਂ ਸਾਨੂੰ ਦਸਵੰਧ ਦੇਣ ਦਾ ਹੁਕਮ ਹੈ। ਕਹਿੰਦੇ ਚਲੋ ਜੀ ਕਰੋ ਤਿਆਰੀਆਂ। ਤਿਆਰੀਆਂ ਕਰ ਲਈਆਂ ਪੂਰੀਆਂ, ਸਾਧ ਸੰਗਤ ਜੀ ਨਿਮੰਤਰਣ ਸੱਦੇ ਭੇਜ ਦਿੱਤੇ, ਜਿੱਥੇ ਜਿੱਥੇ ਕੋਈ ਸਾਧੂ ਮਹਾਤਮਾ ਜੋਗੀ ਮਠਾਂ ਵਿੱਚ ਰਹਿਣ ਵਾਲੇ ਜਿੱਥੇ ਜਿੱਥੇ ਵੀ ਕੋਈ ਸਨ, ਲੋਕਾਂ ਨੂੰ ਵੀ ਫਲਾਣੇ ਦਿਨ ਜੱਗ ਹੈ ਲੰਕਾ ਦੇ ਵਿੱਚ, ਭਗਵਾਨ ਸ਼ਿਵ ਵੱਲੋਂ ਨਿਮੰਤਰਣ ਆਇਆ, ਕਿਹੜਾ ਹੁਣ ਮੋੜੇ, ਲੱਖਾਂ ਦੀ ਗਿਣਤੀ ਵਿੱਚ ਲਾਈਨਾਂ ਲਾ ਕੇ ਤੁਰੇ ਆਉਂਦੇ ਆ ਸਾਰੇ। ਇੰਨੇ ਸਵਾਦਿਸ਼ਟ ਭੋਜਨ ਬਣਾਏ ਕਿ ਲੋਕ ਖਾ ਖਾ ਕੇ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ। ਫਿਰ ਜਦੋਂ ਭੋਜਨ ਛੱਕ ਕੇ ਹਟਦੇ ਹੈ, ਜੋ ਕੋਈ ਵਸਤਰ ਮੰਗਦਾ, ਜਿੰਨੇ ਮੰਗਦਾ ਉਨੇ ਵਸਤਰ ਦੇਈ ਜਾਂਦੇ ਹੈ। ਪਾਰਵਤੀ ਦੀ ਡਿਊਟੀ ਹੈ ਕਿ ਤੂੰ ਸਾਰਿਆਂ ਨੂੰ ਧਨ ਵੰਡਣਾ ਔਰ ਸਾਰਿਆਂ ਦੀ ਪੂਜਾ ਕਰਨੀ ਹੈ, ਜੋ ਮੰਗੇ ਜੋ ਵੀ ਲੈ ਲਵੇ ਉਹੀ ਦੇਣਾ, ਇਨਕਾਰ ਨਹੀਂ ਕਰਨਾ। ਸਤਿ ਸੰਗਤ ਜੀ ਸਾਰੇ ਜੋ ਜੋ ਮੰਗਿਆ, ਹੀਰੇ ਜਵਾਹਰਾਤ ਸੋਨਾ ਚਾਂਦੀ ਵਸਤਰਾਂ ਤੋਂ ਲੈ ਕੇ ਸਾਰਾ ਕੁਝ ਦਿੱਤਾ। ਬਸਰਬਾ ਮੁਨੀ ਆਇਆ, ਕਹਿਣ ਲੱਗੇ ਵੀ ਤੂੰ ਦੱਸ ਤੇਰੀ ਕੀ ਇੱਛਾ। ਕਹਿੰਦਾ ਮੇਰੀ ਇੱਛਾ ਪੂਰੀ ਕਰੋਗੇ? ਸ਼ੰਕਰ ਜੀ ਕਹਿੰਦੇ ਕਿਉਂ ਨਹੀਂ ਕਰਾਂਗੇ, ਜੱਗ ਦੀ ਮਰਜ਼ਾਦਾ, ਜੋ ਮੰਗ ਲਵੇ ਦੇਣਾ ਪੈਂਦਾ ਦੇਵਾਂਗੇ। ਕਹਿੰਦਾ ਚੰਗਾ, ਚਾਰ ਦੁਆਰੀ ਤੋਂ ਬਾਹਰ ਹੋ ਜਾਓ, ਸੋਨੇ ਦੀ ਲੰਕਾ ਦੇ ਦਿਓ ਮੈਨੂੰ। ਇਹ ਰਾਵਣ ਦਾ ਬਾਪ ਸੀ ਸਾਧ ਸੰਗਤ ਜੀ, ਉਹੀ ਮੰਗ ਲਈ ਵਿਚਾਰਿਆਂ ਤੋਂ। ਪਾਰਵਤੀ ਨੂੰ ਸ਼ੰਕਰ ਜੀ ਕਹਿਣ ਲੱਗੇ ਭੋਲੀਏ, ਕਰ ਲੈ ਬੈਲ ਤਿਆਰ, ਰਹਿ ਲੈ ਲੰਕਾ ਵਿੱਚ, ਦੇਣੀ ਪੈਣੀ ਹੈ, ਮੰਗ ਲਈ ਉਹਨੇ, ਆਪਾਂ ਨੂੰ ਰੱਬ ਨੇ ਸ਼ਮਸ਼ਾਨ ਵਿੱਚ ਹੀ ਰੱਖਣਾ, ਆਪਾਂ ਉੱਥੇ ਹੀ ਰਹਿੰਦੇ ਚੰਗੇ ਲੱਗਦੇ। ਇਉਂ ਸਾਧ ਸੰਗਤ ਜੀ ਉਹ ਸਾਰੀ ਲੰਕਾ ਉਹਨੂੰ ਦੇ ਦਿੱਤੀ, ਆਪ ਵਿਚਾਰੇ ਚੁੱਪ ਕਰਕੇ ਚੱਲ ਪਏ ਉੱਥੇ। ਇਹ ਜੱਗ ਦੀ ਪਰੰਪਰਾ ਹੈ ਵੀ ਜੱਗ ਵਿੱਚ ਜੋ ਕੋਈ ਮੰਗ ਲਵੇ ਉਹ ਦੇਣਾ ਹੀ ਪੈਂਦਾ। ਆਪਾਂ ਜੱਗ ਕਿੱਥੋਂ ਕਰ ਲੈਣੇ, ਆਪਣੇ ਕੋਲੋਂ ਤਾਂ ਲੰਗਰ ਲੱਗ ਜਾਏ ਇੰਨਾ ਹੀ ਬੜਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਲਾਉਣ ਦੀ ਕਿਰਪਾ ਕਰ ਦਿੱਤੀ ਆਪਣੇ ਉੱਤੇ ਤਰਸ ਕਰਕੇ। 20 ਰੁਪਇਆਂ ਦਾ ਐਸਾ ਲੰਗਰ ਚਲਾਇਆ, ਦੁਨੀਆਂ ਵਿੱਚ ਅਤੁੱਟ ਲੰਗਰ ਅੱਜ ਚੱਲ ਰਿਹਾ ਸੱਚੇ ਪਾਤਸ਼ਾਹ ਦਾ। ਜੱਗ ਵੀ ਨਹੀਂ ਆਪਾਂ ਕਰ ਸਕਦੇ, ਤਪ ਆਪਾਂ ਕਿੱਥੋਂ ਕਰ ਲੈਣਾ, ਤਪ ਤਾਂ ਹੁੰਦਾ ਹੀ ਔਖਾ। ਤਪ ਮਨ ਮਾਰਿਆਂ ਤੋਂ ਬਿਨਾਂ ਨਹੀਂ ਹੁੰਦਾ, ਨਿਤਨੇਮ ਕਰਨ ਲੱਗਿਆਂ ਨਹੀਂ ਮਨ ਮਾਰਿਆ ਜਾਂਦਾ, ਸੇਵਾ ਕਰਨ ਲੱਗਿਆਂ ਮਨ ਨਹੀਂ ਮਾਰਿਆ ਜਾਂਦਾ। ਕਿਸੇ ਨੂੰ ਕਹਿ ਦਿਓ ਵੀ ਤੂੰ ਸਮੇਂ ਸਿਰ ਇੰਨਾ ਨਿਤਨੇਮ ਕਰ ਲਿਆ ਕਰ, ਭਜਨ ਕਰ ਲਿਆ ਕਰ, ਸੇਵਾ ਕਰ ਲਿਆ ਕਰ। ਕਹਿੰਦਾ ਸਾਰੀ ਦੁਨੀਆਂ ਦੇ ਕੰਮ ਕਰਾ ਲਓ, ਇਹ ਕੰਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆਖਣ ਔਖਾ ਸੱਚਾ ਨਾਮ, ਪਰਮੇਸ਼ੁਰ ਦਾ ਸੱਚਾ ਨਾਮ ਕਹਿਣਾ ਸਭ ਤੋਂ ਕਠਿਨ, ਸਭ ਤੋਂ ਔਖਾ ਹੈ। ਨਾਮ ਦਾ ਉਚਾਰਨਾ, ਨਾਮ ਦਾ ਸਿਮਰਨ ਕਰਨਾ ਬਹੁਤ ਕਠਿਨ ਹੈ, ਹੋਰ ਸਭ ਕੁਝ ਕਰਨਾ ਸੌਖਾ ਹੈ। ਇਸ ਕਰਕੇ ਤਪ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਬਈ ਜੋਗ ਜੱਗ ਨਾ ਤਪ ਕਛਤਾਰੇ, ਸ਼ਕਤੀ ਤੋਂ ਬਹੀਣੇ ਹੈ ਜੋਗ ਤਪ ਔਰ ਜੱਗ, ਇਹ ਕੁਝ ਕਲਯੁਗ ਦੇ ਜੀਵ ਨਹੀਂ ਕਰ ਸਕਦੇ। ਵਿਚਾਰੇ ਆਸਮਰੱਥ ਹਨ, ਇਹਨਾਂ ਪਾਸ ਵਿਚਾਰਿਆਂ ਕੋਲ ਸਮਰੱਥਾ ਨਹੀਂ। ਇੱਕ ਬੰਦਾ ਸਾਧ ਸੰਗ ਜੀ ਚਾਰ ਮਣ ਦਾਣੇ ਨਹੀਂ ਦੇ ਸਕਦਾ, ਉਹਨੂੰ ਕੋਈ ਕਹੇ ਤੂੰ ਗੱਡਾ ਭਰ ਕੇ ਦੇ, ਉਹ ਤਾਂ ਫਿਰ ਉਹਦੇ ਨਾਲ ਜ਼ੋਰ ਹੀ ਮੰਗੇ, ਦਾਨ ਵੇ ਲਾ ਲਓ ਵਾਲੀ ਗੱਲ ਹੈ ਨਾ, ਵੀ ਧੱਕੇ ਨਾਲ ਹੀ ਦਾਨ ਲਓ, ਇਹ ਵੀ ਪਾਪ ਹੈ ਨਾ। ਇਸ ਕਰਕੇ ਮਸਾਂ ਮਸਾਂ ਗੁਜ਼ਾਰੇ ਹੁੰਦੇ ਆ, ਮਿਹਨਤਾਂ ਕਰਦੇ ਆ ਜੀਵ। ਮਹਾਰਾਜ ਜੀ ਨੂੰ ਦਿਆਲਤਾ ਆਈ, ਤਰਸ ਆਇਆ, ਕੀ ਆ ਸਾਡੀ ਹਾਲਤ ਵੇਖ ਕੇ। ਵੱਡੇ ਮਨੁੱਖ ਮਾੜੇ ਦੀ ਹਾਲਤ 'ਤੇ ਤਰਸ ਕਰਦੇ, ਜਿਹੜੇ ਮਹਾਨ ਪੁਰਸ਼ ਹੁੰਦੇ ਆ ਵੀ ਇਹ ਵਿਚਾਰਾ ਇੰਨੇ ਜੋਗਾ ਹੈ ਨਹੀਂ, ਇਸ ਉੱਤੇ ਇੰਨਾ ਭਾਰ ਪਾਉਣਾ ਠੀਕ ਨਹੀਂ। ਇਸ ਕਰਕੇ ਮਹਾਰਾਜ ਜੀ ਦੇ ਮਨ ਵਿੱਚ, ਹਿਰਦੇ ਵਿੱਚ ਦਿਆਲਤਾ ਆਈ ਸਾਡੀ ਹਾਲਤ ਵੇਖ ਕੇ ਸਾਡੇ ਤੇ ਤਰਸ ਕੀਤਾ।
ਜਾਂ ਤੇ ਗੁਰਸਿੱਖੀ ਕੀ ਰੀਤ,
ਮਹਾਰਾਜ ਜੀ ਨੇ ਗੁਰਸਿੱਖੀ ਦੀ ਮਰਯਾਦਾ ਚਲਾਈ, ਫਿਰ ਗੁਰਸਿੱਖੀ ਦਾ ਮਾਰਗ ਮਾਤ ਲੋਕ ਤੇ ਸਾਨੂੰ ਬਖਸ਼ਿਆ।
ਜਗ ਬਿਸਤਰੀ ਬਦਤ ਬਡ ਨੀਤ,
ਗੁਰਸਿੱਖੀ ਕਿਹੜੀ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ। ਮਹਾਰਾਜ ਜੀ ਨੇ ਗੁਰਸਿੱਖੀ ਦੀ ਰੀਤ ਚਲਾਈ, ਇਹ ਇੰਨੀ ਚਲਾਈ ਕਿ ਸੰਸਾਰ ਵਿੱਚ ਅੱਜ ਨੇਤਾ ਪ੍ਰਤੀ ਵੱਧਦੀ ਤੁਰੀ ਜਾ ਰਹੀ ਹੈ, ਪ੍ਰਫੁੱਲਤ ਹੋ ਰਹੀ ਹੈ। ਐਸਾ ਗੁਰਸਿੱਖੀ ਦਾ ਮਾਰਗ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ।
ਸਤਨਾਮ ਕੋ ਜਾਪ ਬਤਾਇਓ,
ਮਹਾਰਾਜ ਕਿਹਾ ਭਾਈ ਤੁਸੀਂ ਤਪ ਨਹੀਂ ਕਰ ਸਕਦੇ ਪੁੱਠੇ ਲਮਕ ਕੇ, ਤੁਸੀਂ ਸੱਚੇ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ, ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ, ਹਲ ਵਾਹੁੰਦਿਆਂ ਕਰ ਲਿਆ ਕਰੋ, ਦੁਕਾਨ ਵਿੱਚ ਬੈਠੇ ਤੁਰੇ ਫਿਰਦੇ ਉੱਠਦੇ ਬੈਠਦੇ ਜਦੋਂ ਮਰਜ਼ੀ ਕਰ ਲਿਆ ਕਰੋ, ਕੋਈ ਬੰਦਿਸ਼ ਨਹੀਂ, ਕੋਈ ਮਹਾਰਾਜ ਜੀ ਨੇ ਖਾਸ ਪਾਬੰਦੀਆਂ ਨਹੀਂ ਲਾਈਆਂ, ਸਿੱਧਾ ਸਾਦਾ ਸਤਿਗੁਰੂ ਜੀ ਨੇ ਮਾਰਗ ਦਿੱਤਾ, ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪ ਲਿਆ ਕਰੋ।
ਦਾਨ ਇਸ਼ਨਾਨ ਭਾਉ ਚਿਤ ਲਾਇਓ,
ਅੰਮ੍ਰਿਤ ਵੇਲੇ ਸੁੱਤੇ ਉੱਠ ਕੇ ਇਸ਼ਨਾਨ ਕਰ ਲਿਆ ਕਰੋ, ਦਸਵੰਧ ਦਾਨ ਵਿੱਚੋਂ ਥੋੜ੍ਹਾ ਬਹੁਤਾ ਜਿੰਨੀ ਕੁ ਕਿਰਤ ਹੋਵੇ, ਜਿੰਨੀ ਕੁ ਸਮਰੱਥਾ ਹੋਵੇ, ਉਹਨਾਂ ਕੁ ਵਿੱਚੋਂ ਦਾਨ ਕਰ ਲਿਆ ਕਰੋ। ਚਲੋ ਜੇ ਪੂਰਾ ਨਹੀਂ ਕਰ ਸਕਦੇ, ਜਿੰਨਾ ਕੁ ਜੀ ਕਰੇ ਉਨਾ ਕਰ ਲਿਆ ਕਰੋ, ਜੇ 100 ਰੁਪਈਆ ਨਹੀਂ ਦੇ ਸਕਦੇ ਰੁਪਈਆ ਦੇ ਦਿਆ ਕਰੋ, ਰੁਪਈਆ ਨਹੀਂ ਦੇ ਸਕਦੇ 10 ਪੈਸੇ 10 ਪੈਸੇ 1 ਪੈਸਾ ਦੇ ਦਿਆ ਕਰੋ, ਦਿਆ ਕਰੋ, ਜ਼ਰੂਰ ਦੇ ਦਿਆ ਕਰੋ, ਰੱਖਿਆ ਨਾ ਕਰੋ। ਵੈਸੇ ਤਾਂ ਦਸਵੰਧ ਦੇਣ ਦਾ ਹੁਕਮ ਹੈ, ਪਰ ਮਹਾਰਾਜ ਕਹਿੰਦੇ ਭਾਈ ਦਾਨ ਜ਼ਰੂਰ ਆਪਣੀ ਕਿਰਤ ਵਿੱਚੋਂ ਦੇਣਾ ਹੈ। ਔਰ ਭਾਉ ਚਿੱਤ ਲਾਇਓ, ਮਨ ਵਿੱਚ ਗੁਰੂ ਦਾ ਪ੍ਰੇਮ, ਪਰਮੇਸ਼ਰ ਦਾ ਪ੍ਰੇਮ, ਚਿੱਤ ਵਿੱਚ ਪ੍ਰੇਮ ਲਾ ਕੇ, ਚਿੱਤ ਨੂੰ ਪ੍ਰੇਮ ਦੇ ਸੰਯੋਗਤ ਕਰਕੇ ਪ੍ਰੇਮ ਨਾਲ ਇਹ ਸਾਰਾ ਕੁਝ ਕਰਨਾ। ਵੱਧਾ ਚੱਟੀ ਨਹੀਂ ਭਰਨੀ ਕਿ ਹਾਂ ਹਾਂ ਸੰਗਤ ਵਿੱਚ ਬੈਠਣਾ ਪੈ ਗਿਆ, ਮਜਬੂਰੀ ਹੋ ਗਈ, ਨਿਤਨੇਮ ਕਰਨਾ, ਯਾਰ 5 ਪਿਆਰਿਆਂ ਨੇ ਹੁਕਮ ਕਰਤਾ, ਸਰਦਾ ਨਹੀਂ ਪਰ ਮਨ ਨਹੀਂ ਕਰਦਾ, ਐ ਨਹੀਂ ਕਰਨਾ। ਦਾਨ ਦੇਣਾ ਹੁਕਮ ਹੈ, ਜੀ ਨਹੀਂ ਕਰਦਾ, ਹੋਰ ਕੰਮਾਂ 'ਤੇ ਬੜਾ ਖਰਚ ਕਰ ਲੈਂਦਾ ਬੰਦਾ। ਮਹਾਰਾਜ ਕਹਿੰਦੇ ਭਾਉ ਚਿੱਤ, ਚਿੱਤ ਦਾ ਪ੍ਰੇਮ ਲਾ ਕੇ ਕਰਿਆ ਕਰੋ, ਥੋੜ੍ਹਾ ਬਹੁਤਾ ਜਿੰਨਾ ਵੀ ਹੈ ਪ੍ਰੇਮ ਨਾਲ ਕਰੋ, ਸੇਵਾ ਵੀ ਕਰੋ, ਨਾਮ ਵੀ ਜਪੋ, ਦਾਨ ਵੀ ਦਿਓ, ਜੋ ਕਰਨਾ। ਮਹਾਰਾਜ ਕਹਿੰਦੇ ਚਿੱਤ ਵਿੱਚ ਪ੍ਰੇਮ ਪੈਦਾ ਕਰਕੇ ਭਾਵਨਾ ਨਾਲ ਪ੍ਰੇਮ ਨਾਲ ਕਰੋ।
ਚਾਰੋਂ ਬੇਦਨ ਕੋ ਤਤ ਲੀਨ,
ਚਾਰੋਂ ਬੇਦੋਂ, ਚਾਰੇ ਜਿਹੜੇ ਵੇਦ ਹੈ ਨਾ, ਚਾਰੇ ਵੇਦਾਂ ਦਾ ਜਿਹੜਾ ਨਿਚੋੜ ਹੈ ਉਹ ਸੱਚੇ ਪਾਤਸ਼ਾਹ ਜੀ ਨੇ।
ਦੇਸ਼ਨ ਭਾਖਾ ਮੈਂ ਕਹਿ ਦੀਨ,
ਜਿਹੜੀ ਸਾਡੀ ਬੋਲੀ ਸੀ ਨਾ ਗੁਰਮੁਖੀ ਪੰਜਾਬੀ, ਸੰਸਕ੍ਰਿਤ ਸਾਨੂੰ ਪੜ੍ਹਨੀ ਤਾਂ ਕੀ ਆਉਣੀ ਸੀ, ਤਾਂ ਸੁਣ ਕੇ ਨਹੀਂ ਉਹਨੂੰ ਸਮਝ ਸਕਦੇ ਕਿ ਉਹ ਬੋਲਦੇ ਕੀ ਹੈ ਪੰਡਿਤ, ਸਾਨੂੰ ਤਾਂ ਇੱਦਾਂ ਹੀ ਲੱਗੂਗਾ ਨਾ ਜਿਵੇਂ ਸਾਧ ਸੰਗਤ ਜੀ ਖੋਲ ਵਿੱਚ ਪਾ ਕੇ ਕੋਈ ਰੋਡ ਵਜਾਉਂਦਾ, ਸੰਸਕ੍ਰਿਤ ਐਂ ਲੱਗਦੀ ਹੈ, ਬੰਦੇ ਨੂੰ ਸਮਝਣ ਕਿੱਥੋਂ ਆਉਣੀ ਹੈ। ਬ੍ਰਾਹਮਣ ਕਹਿੰਦੇ ਸੰਸਕ੍ਰਿਤ ਦੇ ਵਿੱਚ ਹੀ ਸਾਰਾ ਕੁਛ ਕਰਨਾ, ਮਹਾਰਾਜ ਜੀ ਨੇ ਕਿਹਾ ਇਹ ਨਹੀਂ ਇਹਨਾਂ ਨੂੰ ਸਮਝ ਆਉਣੀ, ਮਹਾਰਾਜ ਜੀ ਨੇ ਸਾਡੀ ਬੋਲੀ ਵਿੱਚ ਗੁਰਮੁਖੀ ਵਿੱਚ ਜਿਹੜੀ ਅਸੀਂ ਬੋਲ ਚਾਲਦੇ ਹਾਂ, ਸਾਡੀ ਆਪਣੀ ਭਾਸ਼ਾ ਹੈ, ਇਹਨੂੰ ਗੁਰਮੁਖੀ ਕਿਹਾ ਜਾਂਦਾ, ਇਹਦੇ ਵਿੱਚ ਐਨ ਸਿੱਧਾ ਸਾਦਾ ਸੌਖਾ ਸਮਝ ਆਉਣ ਵਾਲਾ ਗੁਰਬਾਣੀ ਰਚ ਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਦਿੱਤਾ। ਇੰਨੀ ਸਾਡੇ ਉੱਤੇ ਕਿਰਪਾ ਕੀਤੀ ਹੈ, ਜਿਹੜਾ ਵੇਦਾਂ ਦਾ ਨਿਚੋੜ ਹੈ, ਜਿਹੜਾ ਵੇਦਾਂ ਵਿੱਚ ਵੀ ਨਹੀਂ ਉਹ ਗੁਰੂ ਕੀ ਬਾਣੀ ਵਿੱਚ ਹੈ, ਵੇਦਾਂ ਦਾ ਨਿਚੋੜ ਗੁਰਬਾਣੀ ਵਿੱਚ ਕੱਢ ਕੇ ਰੱਖ ਦਿੱਤਾ ਸੱਚੇ ਪਾਤਸ਼ਾਹ ਜੀ ਨੇ।
ਸੰਸਕ੍ਰਿਤ ਮੈਂ ਦੁਰਲੱਭ ਜੋਏ,
ਸੰਸਕ੍ਰਿਤ ਵਿੱਚ ਜੋ ਬੜਾ ਦੁਰਲੱਭ ਸੀ, ਲੱਭਣਾ ਹੀ ਬੜਾ ਔਖਾ, ਕਿੱਥੋਂ ਕੋਈ ਪੰਡਿਤਾਂ ਨੂੰ ਲੱਭੇ, ਕਿੱਥੇ ਉੱਥੇ ਜਾਵੇ ਟੱਕਰਾਂ ਮਾਰੇ, ਮਹਾਰਾਜ ਜੀ ਨੇ ਸਾਡੇ ਤੇ ਤਰਸ ਕਰ ਦਿੱਤਾ, ਘਰ ਘਰ ਵਿੱਚ ਬਾਣੀ ਭੇਜ ਦਿੱਤੀ।
ਲੱਖ ਮੈਂ ਪ੍ਰਾਪਤ ਹੋਏ ਕੋਏ,
ਕਿਉਂ ਉਹ ਜਿਹੜਾ ਉਪਦੇਸ਼ ਸੀ ਨਾ ਸੰਸਕ੍ਰਿਤ ਵਾਲਾ ਵੇਦਾਂ ਦਾ, ਉਹ ਤਾਂ ਲੱਖਾਂ ਵਿੱਚੋਂ ਕੋਈ ਇੱਕ ਹੀ ਪ੍ਰਾਪਤ ਕਰਦਾ ਸੀ, ਲੱਖਾਂ ਵਿੱਚੋਂ ਕੋਈ ਇੱਕ ਹੀ ਜਾ ਕੇ ਮਿਹਨਤ ਮੁਸ਼ਕਤ ਦੀ ਬੁੱਧੀ ਕੰਮ ਕਰੇ। ਪੰਡਿਤ ਗੁਲਾਬ ਸਿੰਘ ਜੀ ਗਏ ਆਪਣੇ ਪਿੰਡੋਂ ਪੰਜਾਬ ਵਿੱਚੋਂ, ਕਹਿੰਦੇ ਸੰਸਕ੍ਰਿਤ ਪੜ੍ਹਨੀ ਹੈ। ਪੰਡਿਤ ਕਹਿੰਦਾ ਤੂੰ ਜ਼ਿਮੀਂਦਾਰਾਂ ਦਾ ਲੜਕਾ, ਇਸ ਕਰਕੇ ਤੈਨੂੰ ਸੰਸਕ੍ਰਿਤ ਨਹੀਂ ਪੜ੍ਹਾਉਣੀ, ਬ੍ਰਾਹਮਣਾਂ ਨੂੰ ਪੜ੍ਹਾਉਣੀ ਹੈ, ਦੂਜੀ ਜਾਤੀ ਦਾ ਪੜ੍ਹ ਹੀ ਨਹੀਂ ਸਕਦਾ। ਕਹਿੰਦੇ ਜੀ ਕੋਈ ਸੇਵਾ ਦੱਸ ਦਿਓ। ਕਹਿੰਦੇ ਹਾਂ, ਮੇਰੇ ਘਰੇ ਬੱਚਾ ਪੈਦਾ ਹੋਇਆ ਥੋੜ੍ਹੇ ਦਿਨਾਂ ਦਾ, ਇਹ ਸੇਵਾ ਕਰਿਆ ਕਰ, ਤੁਹਾਡਾ ਅਧਿਕਾਰ ਸੇਵਾ ਕਰਨੀ ਹੈ। ਕਹਿੰਦਾ ਬ੍ਰਾਹਮਣ ਦੇ ਘਰ ਵਿੱਚ ਸਤ ਬਚਨ ਕਹਿ ਕੇ ਲੱਗ ਗਏ, ਸੇਵਾ ਕਰਨ ਲੱਗ ਪਏ। ਘਰ ਦਾ ਉਹ ਪਣਤਾਣੀ ਬਾਹਮਣੀ ਸਾਰੇ ਕੰਮ ਕਰਾਇਆ ਕਰੇ, ਜੂਠੇ ਬਰਤਨ ਵੀ ਮੰਜਾਇਆ ਕਰੇ, ਵਸਤਰ ਵੀ ਧੁਆਇਆ ਕਰੇ, ਰੋਟੀਆਂ ਵੀ ਪਕਵਾਇਆ ਕਰੇ, ਬੱਚੇ ਨੂੰ ਵੀ ਖੜਾਇਆ ਕਰਨ। ਪੰਡਿਤ ਜੀ ਨਿਮਰਤਾ ਧਾਰ ਕੇ ਸੰਤ ਗੁਲਾਬ ਸਿੰਘ ਜੀ ਲੱਗੇ ਰਹੇ, ਬੜੀ ਸੇਵਾ ਕੀਤੀ। ਇੱਕ ਦਿਨ ਪੰਡਿਤ ਨੂੰ ਕਹਿਣ ਲੱਗੇ, ਪੰਡਿਤ ਜੀ ਮੈਨੂੰ ਵਿੱਦਿਆ ਪੜ੍ਹਾ ਦਿਉ ਥੋੜ੍ਹੀ ਬਹੁਤੀ। ਕਹਿੰਦੇ ਨਹੀਂ, ਤੈਨੂੰ ਨਹੀਂ ਪੜ੍ਹਾਉਣੀ। ਕਹਿੰਦੇ ਚੰਗਾ, ਜੇ ਨਹੀਂ ਪੜ੍ਹਾਉਣੀ ਤਾਂ ਫਿਰ ਮੈਂ ਇੱਥੇ ਰਹਿ ਕੇ ਇੰਨੇ ਸਾਲ ਐਵੇਂ ਗੁਆਏ, ਮੈਂ ਜਾਣਾ ਆਪਣੇ ਘਰ ਨੂੰ ਕੀ ਲੈਣਾ। ਕਹਿੰਦਾ ਤੇਰੀ ਮਰਜ਼ੀ। ਪੰਡਿਤ ਗੁਲਾਬ ਸਿੰਘ ਜੀ ਖਾਂਸੀ 'ਚੋਂ ਤੁਰ ਪਏ। ਹੁਣ ਬੱਚੇ ਨੂੰ ਖੜਾ ਖੜਾ ਕੇ, ਉਹ ਬੜੇ ਨੀਤੀ ਬੇਤਾ ਸੀ, ਬੱਚੇ ਨਾਲ ਇੰਨਾ ਪਿਆਰ ਪੈਦਾ ਕਰ ਲਿਆ। ਪੰਡਿਤ ਜੀ ਦੀ ਘਰ 'ਚੋਂ ਜਾਣ ਦੀ ਦੇਰ ਸੀ, ਬੱਚਾ ਤਾਂ ਰੌਲਾ ਪਾਉਣ ਲੱਗ ਗਿਆ, ਉੱਚੀ ਉੱਚੀ ਰੋਣ ਲੱਗ ਗਿਆ, ਗਾਬਾ ਗਾਬਾ ਕਰੇ। ਗੁਲਾਬ ਸਿੰਘ ਨਾਂ ਸੀ, ਬੱਚੇ ਨੂੰ ਬੁਖਾਰ ਚੜ੍ਹ ਗਿਆ, ਮਰਨ ਕਿਨਾਰੇ ਹੋ ਗਿਆ। ਮਮਤਾ ਹੈ ਨਾ, ਮੋਹ ਪਿਆਰ ਹੈ, ਬੱਚੇ ਪਿਆਰ ਦੇ ਭੁੱਖੇ ਹੁੰਦੇ ਆ। ਪੰਡਿਤ ਆਇਆ ਘਰੇ, ਪੰਡਤਾਣੀ ਕਹਿੰਦੀ, ਪੰਡਤਾ ਤੇਰੀ ਵਿੱਦਿਆ ਨੂੰ ਮੈਂ ਚੁੱਲ੍ਹੇ 'ਚ ਪਾਉਣਾ, ਜੇ ਮੁੰਡਾ ਹੀ ਨਾ ਰਿਹਾ, ਮਰ ਗਿਆ ਏ ਹੋਕੇ ਨਾਲ ਹੀ, ਇਸ ਕਰਕੇ ਤੂੰ ਪੜ੍ਹਾ ਦੇ। ਪੰਡਿਤ ਜੀ ਨੂੰ ਲੱਭਦਾ ਫਿਰੇ ਪੰਡਿਤ ਵੀ ਕਿੱਥੇ ਹੈ, ਕਦੇ ਕਿਸੇ ਧਰਮਸ਼ਾਲਾ 'ਚ, ਕਦੇ ਕਿਸੇ 'ਚ। ਆਖਿਰਕਾਰ ਪੰਡਿਤ ਜੀ ਲੱਭ ਗਏ। ਕਹਿੰਦਾ ਭਰਾਵਾ, ਵਿੱਦਿਆ ਪੜ੍ਹਾਊਂਗਾ ਤੂੰ, ਚੱਲ ਇੱਕ ਵਾਰੀ, ਮੇਰਾ ਬੱਚਾ ਮਰ ਜਾਣਾ, ਉਹ ਬਚ ਜਾਏ ਜੇ ਤੂੰ ਚੱਲੇਂਗਾ। ਇੰਨੇ ਹਟਕੋਰੇ ਲੈ ਰਿਹਾ, ਰੋਣੋਂ ਨਹੀਂ ਹਟਦਾ। ਸੰਤ ਕਹਿੰਦੇ ਠੀਕ ਹੈ। ਕਹਿੰਦਾ ਪਰ ਸ਼ਰਤ ਇਹ ਹੈ, ਇੱਕੋ ਵਾਰੀ ਤੈਨੂੰ ਪੜ੍ਹਾਊਂਗਾ, ਦੂਜੀ ਵਾਰੀ ਪੁੱਛਿਆਂ ਤੋਂ ਨਹੀਂ ਦੱਸਿਆ ਕਰੂੰਗਾ, ਇੱਕੋ ਵਾਰੀ ਸਬਕ ਪੜ੍ਹਾਊਂਗਾ, ਦੂਜੀ ਵਾਰੀ ਨਹੀਂ ਤੈਨੂੰ ਦੱਸਣਾ। ਬੁੱਧੀ ਬੜੀ ਤੀਖਣ ਸੀ, ਕਹਿੰਦੇ ਇੱਕੋ ਵਾਰੀ ਬੜਾ। ਸਤਿਸੰਗ ਜੀ, ਪੰਡਿਤ ਜੀ ਨੇ ਪੜ੍ਹੀ ਵਿੱਦਿਆ, ਦੇਖੋ ਮੈਂ ਤੁਹਾਨੂੰ ਸਿੱਖਾਂ ਦੀ ਮਿਹਨਤ ਮੁਸ਼ਕਤ ਦੀ ਵਿਚਾਰ ਦੱਸ ਰਿਹਾ। ਵਿੱਦਿਆ ਇੰਨੀ ਪੜ੍ਹੀ, ਇੰਨੀ ਪੜ੍ਹੀ, ਸਾਰਾ ਕੁਝ ਜ਼ਬਾਨੀ ਯਾਦ ਕਰਕੇ ਗ੍ਰੰਥ ਲਿਖੇ ਉਹਨਾਂ, ਵੇਦਾਂ ਤੋਂ ਲੈ ਕੇ ਸ਼ਾਸਤਰਾਂ ਤੱਕ ਸਾਰੇ ਗ੍ਰੰਥ ਉਹਨਾਂ ਨੇ ਲਿਖੇ। ਭਾਵਰ ਸਿਮਰਤ, ਪ੍ਰਬੋਧ ਚੰਦਰ ਨਾਟਕ, ਇਹ ਸਾਰੇ ਗ੍ਰੰਥ ਉਹਨਾਂ ਮਹਾਂਪੁਰਖਾਂ ਦੇ। ਐਨ ਪੜ੍ਹ ਕੇ ਕਾਹਦੇ ਲਈ ਪੜ੍ਹੇ, ਸਾਡੇ ਲਈ, ਵੀ ਮੈਂ ਸੰਸਕ੍ਰਿਤ ਪੜ੍ਹ ਕੇ, ਵਿੱਦਿਆ ਪੜ੍ਹ ਕੇ ਪੰਜਾਬ ਵਿੱਚ ਆਪਣੇ ਸਿੱਖ ਭਰਾਵਾਂ ਨੂੰ, ਸਿੱਖ ਬੱਚਿਆਂ ਨੂੰ ਜਾ ਕੇ ਵਿੱਦਿਆ ਪੜ੍ਹਾਉਂਗਾ। ਉਹ ਗ੍ਰੰਥਾਂ ਦਾ ਗੱਡਾ ਲੈ ਕੇ ਸਾਧ ਸੰਗਤ ਜੀ ਕਾਸ਼ੀ ਤੋਂ ਫਿਰ ਕੁਰਸ਼ੇਤਰ ਆ ਗਏ ਆਪਣੇ ਗੁਰਦੇਵ ਪੰਡਿਤ ਮਾਨ ਸਿੰਘ ਜੀ ਦੇ ਪਾਸ। ਪੰਡਿਤਾਂ ਵਿੱਚ ਈਰਖਾ ਪੈਦਾ ਹੋ ਗਈ ਕਿ ਪੰਡਿਤ ਗੁਲਾਬ ਸਿੰਘ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਲੱਗ ਗਿਆ, ਵੱਡੇ ਵਿਦਵਾਨ ਬਣਾਉਣ ਲੱਗ ਪਿਆ। ਤਾਂ ਉਸ ਸਮੇਂ ਫਿਰ ਪੰਡਿਤਾਂ ਨੇ ਸਲਾਹ ਕੀਤੀ ਕਿ ਗੁਲਾਬ ਸਿੰਘ ਦੇ ਗ੍ਰੰਥ ਲਿਆਓ ਕਿਵੇਂ ਨਾ ਕਿਵੇਂ ਚੁੱਕੇ। ਇੰਨੀ ਈਰਖਾ ਇਹਨਾਂ ਲੋਕਾਂ ਦੇ ਮਨ ਵਿੱਚ ਸੀ। ਤੋ ਸਾਧ ਸੰਗਤ ਜੀ, ਉਹ ਪੰਡਿਤ ਚੱਲਦੇ ਚੱਲਦੇ ਕੁਰਸ਼ੇਤਰ ਪਤਾ ਲੱਗਾ, ਨਿਗਾਹ ਰੱਖੀ ਵੀ ਜਦੋਂ ਗੁਲਾਬ ਸਿੰਘ ਨਾ ਡੇਰੇ 'ਚ ਹੋਵੇ ਸੰਤਾਂ ਦੇ ਕੋਲੇ, ਉਦੋਂ ਜਾਣਾ ਉਹਨਾਂ ਦੇ ਗੁਰੂ ਦੇ ਪਾਸ, ਵਿੱਦਿਆ ਗੁਰੂ ਦੇ ਪਾਸ, ਵਿੱਦਿਆ ਉਸਤਾਦ ਕਹਿ ਲਓ ਆਪਾਂ। ਗੁਰੂ ਤਾਂ 10 ਗੁਰੂ ਸਹਿਬਾਨ ਹੀ ਹਨ, ਉਹਨਾਂ ਦੀ ਬੋਲੀ ਵਿੱਚ ਵਿੱਦਿਆ ਗੁਰੂ ਕਿਹਾ ਜਾਂਦਾ ਹੈ। ਸੋ ਰਹੋ ਵਿਚਾਰ, ਜਦੋਂ ਪੰਡਿਤ ਜੀ ਬਾਹਰ ਚਲੇ ਗਏ ਕਿਸੇ ਕੰਮ, ਇਹ ਪੰਡਿਤ ਇਕੱਠੇ ਹੋ ਕੇ ਗਏ। ਉਹ ਵਿਚਾਰੇ ਬੜੇ ਨਿਰਮਲ ਸਾਧੂ ਜੀਵਨ ਵਾਲੇ ਸਨ, ਉਹ ਕਹਿੰਦੇ ਆਓ ਪ੍ਰੋਤੋ, ਸਾਡੇ ਪੂਜਨੀਕੋ, ਕਾਂਸ਼ੀ ਵਿੱਚੋਂ ਆਏ ਹੋ, ਸੇਵਾ ਦੱਸੋ। ਕਹਿੰਦੇ ਬਚਨ ਦੇ ਵੀ ਜੋ ਅਸੀਂ ਸੇਵਾ ਕਵਾਂਗੇ ਤੂੰ ਕਰੇਂਗਾ, ਤੂੰ ਗੁਰੂ ਦਾ ਸਿੱਖ ਹੈ। ਕਹਿਣ ਲੱਗੇ ਹਾਂ, ਤੁਹਾਨੂੰ ਮੈਂ ਬਚਨ ਦਿੰਦਾ,
ਮੇਰੇ ਘਰ ਵਿੱਚ ਐਡੇ ਮੇਰੇ ਅਸਥਾਨ 'ਤੇ ਵਿਦਵਾਨ ਪੰਡਿਤ ਆਏ, ਚਰਨ ਪਾਏ ਦੇ, ਮੈਂ ਉਹਨਾਂ ਦੀ ਸੇਵਾ ਨਹੀਂ ਕਰੂੰਗਾ, ਬਚਨ ਨਹੀਂ ਮੰਨੂੰਗਾ, ਮੈਨੂੰ ਪਾਪ ਲੱਗੇਗਾ। ਕਹਿੰਦੇ ਜੋ ਕਹੋਗੇ ਕਰੂੰਗਾ, ਬਚਨ ਲੈ ਲਿਆ। ਕਹਿੰਦੇ ਚੰਗਾ, ਜਿੰਨੇ ਗੁਲਾਬ ਸਿੰਘ ਦੇ ਗ੍ਰੰਥ ਹੈ ਗੱਡਾ ਭਰਿਆ ਸਾਰੇ ਸਾਨੂੰ ਦੇ ਦੇ। ਇੰਨੀ ਈਰਖਾ ਇਹਨਾਂ ਦੇ ਮਨ ਵਿੱਚ। ਸੰਤਾਂ ਨੇ ਸਾਰੇ ਗੱਡਾ ਸਾਧ ਸਿੰਘ ਜੀ ਗ੍ਰੰਥਾਂ ਦਾ ਜਿਹੜੇ ਕਮਰੇ ਭਰੇ ਸੀ ਸਾਰੇ ਖੋਲ੍ਹ ਦਿੱਤੇ, ਲੱਦ ਕੇ ਲੈ ਗਏ ਕਾਂਸ਼ੀ ਲਿਜਾ ਕੇ, ਸਾਰੇ ਗ੍ਰੰਥ ਸਾੜਤੇ। ਇੰਨੀ ਈਰਖਾ ਇਹਨਾਂ ਲੋਕਾਂ ਦੇ ਮਨ ਵਿੱਚ। ਸਿੱਖਾਂ ਨੂੰ ਸੰਸਕ੍ਰਿਤ ਕਿੱਥੋਂ ਪੜ੍ਹ ਲੈਣੀ ਸੀ ਸੰਗਤ ਜੀ? ਲੱਖਾਂ ਵਿੱਚੋਂ ਤਾਂ ਇਹ ਵਿਚਾਰ ਸੁਣਾਈ ਹੈ ਵੀ ਲੱਖਾਂ 'ਚੋਂ ਕੋਈ ਇੱਕ ਅੱਧਾ ਹੀ ਹੁੰਦਾ ਸੀ। ਕਾਲਮਾਂ ਦੇ ਸੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਕਾਂਸ਼ੀ ਵਿੱਚ ਜਾ ਕੇ ਪੜ੍ਹੇ ਉਹ। ਸੋ ਇਉਂ ਕੋਈ ਲੱਖਾਂ ਵਿੱਚੋਂ ਇੱਕ ਸੀ ਜਿਹਨੂੰ ਕੋਈ ਇਹ ਗੋਹ ਜਾਂ ਔਖਾ ਗਿਆਨ ਵੇਦਾਂ ਦੀ ਵਿੱਦਿਆ ਦਾ ਪ੍ਰਾਪਤ ਹੁੰਦਾ।
ਸੋ ਤਤਗੁਰ ਸਿੱਖਨ ਮਹਿ ਐਸੇ,
ਉਹ ਮਹਾਰਾਜ ਜੀ ਨੇ ਸਾਰਾ ਸਿਧਾਂਤ ਗੁਰਸਿੱਖਾਂ ਵਿੱਚ ਗੁਰਬਾਣੀ ਦੁਆਰਾ ਖੋਲ੍ਹ ਕੇ ਸੌਖਾ ਰੱਖ ਦਿੱਤਾ।
ਧਰਿਓ ਬਦਰ ਕਿਨ ਕਰ ਪਰ ਜੈਸੇ,
ਜਿਵੇਂ ਕਿਸੇ ਨੇ ਲਿਆ ਕੇ ਤੁਹਾਡੇ ਹੱਥ 'ਤੇ ਪੱਕਿਆ ਬੇਰ ਰੱਖ ਦਿੱਤਾ ਹੋਵੇ ਨਾ। ਬੇਰ ਤੋੜਨਾ ਕਿਤੇ ਸੌਖਾ? ਨਿਆਣਿਆਂ ਨੂੰ ਪੁੱਛ ਕੇ ਦੇਖੋ, ਵਿਚਾਰੇ ਕੰਡਿਆਂ ਨਾਲ ਉਹਨਾਂ ਦਾ ਸਰੀਰ ਛਿੱਲਿਆ ਜਾਂਦਾ ਜਦੋਂ ਬੇਰ ਪੱਕਦੇ ਆ। ਹੁਣ ਤਾਂ ਬੇਰੀਆਂ ਬੂਰੀਆਂ ਰਹੀਆਂ ਹੀ ਨਹੀਂ, ਝਾੜੀਆਂ ਵੀ ਨਹੀਂ ਰਹੀਆਂ। ਅੱਗੇ ਬੱਚਿਆਂ ਨੇ ਵਿਚਾਰਿਆਂ ਨੇ ਬੇਰੀਆਂ ਲੱਭ ਲੁੱਭ ਕੇ ਜਾਣਾ, ਕੰਡੇ ਖਾ ਲੈਣੇ ਹੱਥਾਂ ਪੈਰਾਂ ਵਿੱਚ, ਮਾਵਾਂ ਨੇ ਸੂਈ ਲੈ ਲੈ ਕੇ ਕੱਢਣੀਆਂ ਵਿਚਾਰੀਆਂ ਨੇ। ਸੋ ਕਹਿੰਦੇ ਵੀ ਇਹ ਤਾਂ ਗੁਰੂ ਸਾਹਿਬ ਨੇ ਇੰਨਾ ਸੌਖਾ ਖਜ਼ਾਨਾ ਰੱਖ ਦਿੱਤਾ ਤੁਹਾਡੇ ਹੱਥ ਉੱਤੇ, ਜਿਵੇਂ ਕਿਸੇ ਨੇ ਲਿਆ ਕੇ ਪੱਕਾ ਬੇਰ ਰੱਖਿਆ ਹੋਵੇ।
ਸਿਮਰਤ ਨਾਮ ਭਗਤ ਕੋ ਕਰਤੇ,
ਇਸ ਕਰਕੇ ਸਾਧ ਸੰਗਤ ਜੀ ਕੰਡੇ ਖਾਣ ਦੀ, ਤਰਕਾਂ ਸਹਾਰਨ ਦੀ, ਕਸ਼ਟ ਝੱਲਣ ਦੀ ਲੋੜ ਹੀ ਨਹੀਂ ਰਹਿਣ ਦਿੱਤੀ। ਐਨ ਸੌਖਾ ਹੀ ਮਹਾਰਾਜ ਜੀ ਨੇ ਇਹ ਮਹਾਨ ਖਜ਼ਾਨਾ ਤੁਹਾਡੇ ਹੱਥ ਵਿੱਚ ਲਿਆ ਕੇ ਰੱਖ ਦਿੱਤਾ। ਧੰਨ ਕਹੋ ਗੁਰ ਅਰਜਨ ਕੋ, ਜੇ ਨਾਮ ਕੋ ਖੋਲ੍ਹ ਦਿਖਾਇਓ ਖਜ਼ਾਨਾ, ਰਾਗ ਹੀ ਰਾਗਨ ਮੈਂ ਸ਼ਬਦ ਬਣਾਏ ਕਹਿ, ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ, ਦੇਖ ਸੁਮੇਰ ਤੇ ਹੇਮ ਨਾ ਲੇਵ, ਧਾਵਤ ਪਾਥਰ ਕਹੋ ਗਿਆਨਾ, ਰੇ ਮਨ ਮੂੜ ਨਾ ਸੂਝ ਤੋਹੇ ਕਹੋ ਪੀ ਕਹਿ, ਬਾਰਨੀ ਭਿਆ ਮਸਤਾਨਾ। ਧੰਨ ਗੁਰੂ ਅਰਜਨ ਦੇਵ ਜੀ ਨੇ ਐਸਾ ਨਾਮ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਾਨੂੰ ਖੋਲ੍ਹ ਕੇ ਬਖਸ਼ ਦਿੱਤਾ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਹੈ ਕਿ ਭਾਈ ਨਾਮ ਔਰ ਭਗਤੀ ਅਤੇ ਸਿਮਰਨ ਇਹ ਅਮੋਲ ਖਜ਼ਾਨਾ। ਜਿਵੇਂ ਬੇਰ ਕੋਈ ਲਿਆ ਕੇ ਤੁਹਾਡੇ ਹੱਥ 'ਤੇ ਰੱਖ ਦੇਵੇ ਅਤੇ ਜੇ ਫਿਰ ਉਹ ਬੰਦਾ ਪੱਕਿਆ ਬੇਰ ਨਾ ਖਾਵੇ, ਉਹਦੇ ਨਾਲੋਂ ਭਾਗਾਂ ਤੋਂ ਹੀਣਾ ਹੋਰ ਕੌਣ ਹੋਏਗਾ? ਕੰਡੇ ਵੀ ਨਹੀਂ ਖਾਧੇ, ਦੁੱਖ ਵੀ ਨਹੀਂ ਝੱਲਿਆ, ਆਪਣੇ ਆਪ ਹੀ ਬੇਰ ਆ ਗਿਆ, ਤਾਂ ਫਿਰ ਨਾ ਖਾਵੇ ਫਿਰ ਤਾਂ ਮੰਦੇ ਕਰਮਾਂ ਵਾਲਾ ਨਾ, ਮਾੜੇ ਭਾਗ ਹੀ ਆ ਨਾ ਉਹਦੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ, ਇਸ ਕਰਕੇ ਭਾਈ ਮਾਨੋ ਇਹ ਜਿਹੜਾ ਨਾਮ ਭਗਤੀ ਦੇ ਸਹਿਤ ਸਿਮਰਨ ਬਖਸ਼ਿਆ, ਇਹ ਬੜਾ ਸੁਖੈਨ ਮਾਰਗ, ਸੁਖੈਨ ਦਾਤ, ਸਾਰੇ ਸੁੱਖਾਂ ਦੀ ਦਾਤ, ਪੱਕੇ ਬੇਰ ਦੀ ਨਿਆਈ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਹੱਥ ਵਿੱਚ ਲਿਆ ਕੇ ਰੱਖ ਦਿੱਤੀ ਹੈ।
ਸਨੈ ਸਨੈ ਬ੍ਰਹਮ ਰੂਪ ਵਿਚਰਤੇ,
ਔਰ ਸਨੈ ਸਨੈ ਹੌਲੀ ਹੌਲੀ ਸਿੱਖ ਭਗਤੀ ਸਹਿਤ ਗਿਆਨ ਦੇ ਜਦੋਂ ਅਭਿਆਸ ਪੱਕ ਜਾਂਦਾ, ਫਿਰ ਬ੍ਰਹਮ ਸਰੂਪ ਦੀ ਵਿਚਾਰ ਵਿੱਚ ਸਿੱਖ ਲੀਨ ਹੋ ਜਾਂਦਾ ਹੈ।
ਔਰ ਮੈਂ ਵਿਦਤ ਸੋ ਤਤ ਹੋਏ ਆਵਤ,
ਔਰ ਹਿਰਦੇ ਵਿੱਚ ਫਿਰ ਬ੍ਰਹਮ ਗਿਆਨ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ, ਗੱਲਾਂ ਨਾਲ ਨਹੀਂ। ਵੇਦਾਂਤ ਪੜ੍ਹ ਕੇ ਕਹਿੰਦਾ ਮੈਂ ਗਿਆਨ ਪ੍ਰਾਪਤ ਕਰ ਲਿਆ, ਮੈਂ ਬ੍ਰਹਮ ਗਿਆਨੀ ਬਣ ਗਿਆ, ਇਹ ਔਖਾ ਹੈ। ਜਿਹੜਾ ਸਿਮਰਨ ਭਗਤੀ ਦੇ ਸਹਿਤ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੋਣਾ, ਇਹ ਗੁਰੂ ਦੀ ਕਿਰਪਾ ਔਰ ਕਮਾਈ ਦੇ ਜ਼ਰੀਏ ਹੈ। ਇਹਦਾ ਆਨੰਦ, ਇਹਦਾ ਰਸ, ਇਹਦੀ ਬਖਸ਼ਿਸ਼, ਇਹਦੀ ਕਿਰਪਾ ਨਿਰਾਲੀ ਹੈ। ਇਹ ਉਹਨਾਂ ਸਿੱਖਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ, ਉਹਨਾਂ ਨੇ ਬੰਦ ਬੰਦ ਕਟਾਏ, ਖੋਪਰੇ ਸੀਸ ਤੋਂ ਲੁਹਾਏ, ਚਰਖਣੀਆਂ 'ਤੇ ਚੜ੍ਹ ਗਏ, ਉਹਨਾਂ ਦੇ ਗਿਆਨ ਵਿੱਚ ਕੋਈ ਕਮੀ ਨਹੀਂ ਆਈ, ਅਵਸਥਾ ਵਿੱਚ ਕੋਈ ਢਲਿਆਈ ਨਹੀਂ ਆਈ। ਗੱਲਾਂ ਕਰਨ ਵਾਲੇ, ਗੱਲਾਂ ਵਾਲੇ ਬ੍ਰਹਮ ਗਿਆਨੀ ਚਾਰ ਗ੍ਰੰਥ ਪੜ੍ਹ ਕੇ ਵੇਦਾਂਤੀ ਬਣ ਕੇ ਆਪਣੇ ਆਪ ਨੂੰ ਗਿਆਨਵਾਨ ਮੰਨਣ ਲੱਗ ਪਿਆ। ਇਹ ਤਾਂ ਸਾਧ ਸੰਗਤ ਜੀ ਕੱਚੀ ਅਵਸਥਾ ਦੀ ਗੱਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਭਗਤੀ ਕਰਦਿਆਂ, ਸਿਮਰਨ ਕਰਦਿਆਂ, ਉਹ ਬ੍ਰਹਮ ਸਰੂਪ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਗੁਰਮੁਖਾਂ ਦੇ ਹਿਰਦੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ, ਜਿਵੇਂ ਧਰਤੀ ਵਿੱਚੋਂ ਚਸ਼ਮਾ ਫੁੱਟਦਾ ਨਾ ਜਲਦਾ, ਐਂ ਹੁੰਦਾ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਹਿਰਦੇ ਵਿੱਚ।
ਜਿਸ ਕੇ ਲਗੇ ਨਾ ਪੁੰਨ ਦੁੱਖ ਪਾਵਤ,
ਜਿਸ ਨੇ ਉਸ ਰੂਪ ਦੇ ਗਿਆਨ ਨੂੰ ਪ੍ਰਾਪਤ ਕਰ ਲਿਆ, ਲੱਖ ਨਾਮ ਹੁੰਦਾ ਜਾਣਨ ਦਾ, ਐਸੇ ਬ੍ਰਹਮ ਸਰੂਪ ਨੂੰ ਜਾਣ ਲਿਆ, ਉਸ ਨੂੰ ਮੁੜ ਕੇ ਕੋਈ ਦੁੱਖ ਨਹੀਂ ਹੈ, ਨਾ ਜੰਮਣ ਦਾ, ਨਾ ਮਰਨ ਦਾ, ਨਾ ਹਰਖ ਦਾ, ਨਾ ਸੋਗ ਦਾ, ਨਾ ਖੁਸ਼ੀ ਗਮੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇਹਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨਾ, ਐਸੀ ਜੀਵਨ ਮੁਕਤ ਦੀ ਅਵਸਥਾ ਹੁੰਦੀ ਹੈ।
ਵੇਦ ਸਾਰ ਕੀ ਭਾਖਾ ਕੀਨ,
ਸਾਰੇ ਵੇਦਾਂ ਦਾ ਨਿਚੋੜ ਆਪਣੀ ਭਾਸ਼ਾ ਆਪਣੀ ਬੋਲੀ ਵਿੱਚ ਗੁਰਮੁਖੀ ਵਿੱਚ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੁਆਰਾ ਕਰਕੇ ਦੇ ਦਿੱਤਾ ਹੈ।
ਗੁਰੂ ਕਿਰਪਾਲ ਕਿਰਪਾ ਰਸ ਭੀਨ,
ਕਿਰਪਾਲੂ ਗੁਰੂ ਜੀ ਨੇ ਕਿਰਪਾ ਦੇ ਰਸ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਨੇ ਇਹ ਅਮੋਲ ਖਜ਼ਾਨਾ ਆਪਣੇ ਸਿੱਖਾਂ ਨੂੰ, ਸੰਗਤਾਂ ਨੂੰ, ਭਾਈ ਇਕੱਲਾ ਸਿੱਖਾਂ ਨੂੰ, ਸਾਰੀ ਮਾਨਵਤਾ ਨੂੰ ਦੇ ਦਿੱਤਾ। ਜਿਹੜਾ ਮਰਜ਼ੀ ਆ ਕੇ ਕੋਈ ਗੁਰੂ ਘਰ ਵਿੱਚੋਂ ਇਹ ਦਾਤ ਲੈ ਲਵੇ।
ਤੁਮ ਪੀ ਕਰੋ ਵਿਚਾਰਨ ਬਾਨੀ,
ਇਹ ਗੁਰਸਿੱਖੋ ਤੁਸੀਂ ਵੀ ਗੁਰਬਾਣੀ ਦੀ ਵਿਚਾਰ ਕਰੋ ਆਪਣੇ ਹਿਰਦੇ ਵਿੱਚ ਬਾਰ ਬਾਰ।
ਰਿਦਾ ਟਿਕਾਵੋ ਦੁਬਿਧਾ ਹਾਨੀ,
ਆਪਣੇ ਹਿਰਦੇ ਨੂੰ ਨਾਮ ਵਿੱਚ ਬਾਣੀ ਵਿੱਚ ਜੋੜ ਲਓ, ਟਿਕਾ ਲਓ, ਤੁਹਾਡੀ ਦੁਬਿਧਾ ਵੀ ਦੂਰ ਹੋ ਜਾਏਗੀ, ਨਾਸ ਹੋ ਜਾਏਗੀ।
ਸਿਦਕ ਧਰੋ ਸਿੱਖੀ ਨਿਰਬਾਹੋ,
ਔਰ ਸਿਦਕ ਧਾਰਨ ਕਰਕੇ ਸਿੱਖੀ ਨਿਭਾਉਣੀ। ਸਿਦਕ ਕੀ ਹੈ? ਸਿੱਖੀ ਤੋਂ ਡੋਲਣਾ ਨਹੀਂ, ਸਿੱਖੀ ਦੀ ਰਹਿਤ ਨਹੀਂ। ਸਿਦਕ ਦਾ ਮਤਲਬ ਹੁੰਦਾ ਪਰਪੱਕਤਾ, ਐਨ ਪਰਪੱਕਤਾ ਰੱਖਣੀ, ਕਦੇ ਢਲਿਆਈ ਨਾ ਆਉਣ ਦੇਣੀ। ਇਉਂ ਮਹਾਰਾਜ ਕਹਿੰਦੇ ਸਿੱਖੀ ਵਿੱਚ ਪਰਪੱਕਤਾ ਰੱਖਣੀ ਹੈ, ਨਿਭਾਉਣੀ ਹੈ।
ਨਹਿ ਦੁੱਖ ਤੇ ਜੰਮ ਕੇ ਸੰਗ ਜਾਹੋ,
ਫੇਰ ਭਾਈ ਉਹ ਗੁਰਮੁਖ ਜਿਹੜਾ ਸਿੱਖੀ ਵੀ ਨਿਭਾਉਂਦਾ ਨਾ, ਉਹ ਵੀ ਜਮਾਂ ਦੇ ਨੇੜੇ ਨਹੀਂ ਜਾਂਦਾ, ਜਮ ਵੀ ਉਹਨੂੰ ਦੁਖੀ ਨਹੀਂ ਕਰ ਸਕਦਾ। ਗੁਰਸਿੱਖ ਰਹਿਤਵਾਨ ਵਾਲਾ, ਜਿਹੜਾ ਰਹਿਤਵਾਨ ਗੁਰਸਿੱਖ ਹੈ, ਉਹਦੇ ਨੇੜੇ ਜਮ ਨਹੀਂ ਕਦੇ ਆ ਸਕਦਾ। ਸਿਦਕ ਨਾਲ ਸਿੱਖੀ ਕਮਾਈ ਦਾ ਏਡਾ ਵੱਡਾ ਫਲ ਹੈ।
ਸ੍ਰੀ ਅਰਜਨ ਤੇ ਸੁਣ ਹੁਲ ਸਾਏ,
ਐਸਾ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਤੋਂ ਸੁਣ ਕੇ ਹਿਰਦਾ ਐਨ ਫੁੱਲ ਮੰਗੂ ਇਹਨਾਂ ਦਾ ਖਿੜ ਗਿਆ, ਐਨ ਹਿਰਦਾ ਸ਼ਾਂਤ ਹੋ ਗਿਆ।
ਭਏ ਸਿੱਖ ਸੰਦੇਹ ਮਿਟਾਏ,
ਇਉਂ ਗੁਰੂ ਕੇ ਸਿੱਖ ਬਣੇ, ਸਾਰਾ ਮਨ ਦਾ ਸ਼ੰਕਾ ਦੁਬਧਾ ਮਿਟ ਗਈ ਹੈ।
ਗੁਰਬਾਣੀ ਕੋ ਲੱਗੇ ਵਿਚਾਰਨ,
ਇਉਂ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦਾ ਅਭਿਆਸ ਵੀ ਕਰਦੇ, ਗੁਰਬਾਣੀ ਦੀ ਵਿਚਾਰ ਵੀ ਕਮਾਉਂਦੇ ਹੈ।
ਭਗਤ ਗਿਆਨ ਕੀ ਜੋ ਵੱਡ ਕਾਰਨ,
ਸਾਧ ਸੰਗਤ ਜੀ ਗੁਰਬਾਣੀ ਹੀ ਭਗਤੀ ਪੈਦਾ ਕਰਦੀ ਹੈ ਹਿਰਦੇ ਵਿੱਚ। ਗੁਰਬਾਣੀ ਵਿੱਚੋਂ ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ, ਐਵੇਂ ਨਹੀਂ ਕਿਤੋਂ ਬ੍ਰਹਮ ਗਿਆਨ ਮਿਲ ਜਾਂਦਾ। ਆ ਕਈਆਂ ਨੇ ਦੁਕਾਨਾਂ ਖੋਲੀਆਂ ਕਿ ਅਸੀਂ ਬ੍ਰਹਮ ਗਿਆਨ ਦੀਆਂ ਡਿਗਰੀਆਂ ਕਰਾਉਂਦੇ ਹਾਂ, ਇਹ ਕੋਈ ਸਾਧ ਸੰਗਤ ਜੀ ਡਿਗਰੀਆਂ ਦਾ ਸੈਂਟਰ ਹੈ ਵੀ ਬ੍ਰਹਮ ਗਿਆਨ ਇੱਥੋਂ ਮਿਲਦਾ? ਇਹ ਤਾਂ ਗੁਰੂ ਕਾਲ ਦੇ ਵਿੱਚ ਵੀ ਨਹੀਂ ਇਸ ਤਰ੍ਹਾਂ ਹੋਇਆ, ਜਿਹੜੀਆਂ ਅੱਜ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਦੁਕਾਨਾਂ ਬਣਾ ਲਈਆਂ। ਇਹ ਡਿਗਰੀਆਂ ਨਾਲ ਮਿਲਣ ਵਾਲੀਆਂ ਚੀਜ਼ਾਂ ਹੁੰਦੀਆਂ ਤਾਂ ਇੱਕ ਬ੍ਰਹਮ ਗਿਆਨ ਦੀ ਵੀ ਯੂਨੀਵਰਸਿਟੀ ਲੋਕਾਂ ਨੇ ਖੋਲ੍ਹ ਦੇਣੀ ਸੀ। ਇਹ ਤਾਂ ਗੁਰੂ ਕਾ ਬਚਨ ਮੰਨਣਾ, ਕਮਾਈ ਕਰਨੀ, ਕਮਾਈ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਤਾਂ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਜੀ ਦੀ ਸੇਵਾ, ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਨ ਦੀ ਕੀ ਲੋੜ ਸੀ? ਫਿਰ ਕਿਸੇ ਬ੍ਰਹਮ ਗਿਆਨ ਦੇ ਸੈਂਟਰ 'ਚ ਚਲੇ ਜਾਂਦੇ ਹੋ। ਭਾਈ ਮੰਝ ਨੂੰ, ਧੰਨ ਗੁਰੂ ਅਰਜਨ ਦੇਵ ਜੀ ਦੇ ਦਰ 'ਤੇ, ਭਾਈ ਬਹਿਲੋ ਨੂੰ, ਭਾਈ ਘਨੱਈਆ ਜੀ ਨੂੰ, ਭਾਈ ਨੰਦ ਲਾਲ ਸਿੰਘ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਫਿਰ ਤਾਂ ਇਹ ਜਾ ਕੇ ਸੈਂਟਰਾਂ ਵਿੱਚੋਂ ਲੈ ਲੈਂਦੇ ਡਿਗਰੀਆਂ। ਇਹ ਡਿਗਰੀਆਂ ਨਹੀਂ, ਇਹ ਬਖਸ਼ਿਸ਼ਾਂ। ਬਖਸ਼ਿਸ਼ ਦਾ ਅਤੇ ਡਿਗਰੀ ਦਾ ਬਹੁਤ ਫਰਕ ਹੁੰਦਾ। ਬਖਸ਼ਿਸ਼ ਕਮਾਈ ਨਾਲ ਪ੍ਰਾਪਤ ਹੁੰਦੀ ਹੈ, ਕਿਰਪਾ ਨਾਲ, ਨਦਰ ਨਾਲ ਮਿਲਦੀ ਹੈ। ਸਾਰੀ ਕਮਾਈ ਸੇਵਾ ਸਿਮਰਨ ਦੀ ਕਰਕੇ ਗੁਰੂ ਦੀ ਬਖਸ਼ਿਸ਼ ਹੋ ਜਾਏ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਟ। ਸੰਤ ਸ਼ਬਦ ਇੱਥੇ ਗੁਰੂ ਸਾਹਿਬ ਲਈ ਲੱਗ ਰਿਹਾ ਵੀ ਜਦੋਂ ਗੁਰੂ ਦੀ ਕਿਰਪਾ। ਸ਼ਾਸਤਰਾਂ ਦੇ ਵਿੱਚ ਲਿਖਿਆ ਕਰਮ ਉਪਾਸ਼ਨਾ, ਨਿਸ਼ਕਾਮ ਕਰਮ ਕਰਨੇ ਫਿਰ ਉਪਾਸ਼ਨਾ ਕਰਨੀ। ਕਹਿੰਦੇ ਗਿਆਨ ਆਪੂ ਨਹੀਂ ਮਿਲਦਾ, ਗਿਆਨ ਗੁਰੂ ਦੀ ਕਿਰਪਾ ਨਾਲ। ਭਾਵ ਅਵਰਨ ਦਾ ਪਰਦਾ ਕੌਣ ਚੁੱਕਦਾ, ਗਿਆਨ ਦਾ ਪਰਦਾ ਕੌਣ ਲਾਉਂਦਾ, ਉਹ ਗੁਰੂ ਲਾ ਸਕਦਾ, ਆਪਣੇ ਤੋਂ ਨਹੀਂ ਲੈਣਾ। ਜਦੋਂ ਕਮਾਈ ਹੋ ਗਈ ਪ੍ਰਮਾਣ ਸੇਵਾ ਸਿਮਰਨ ਭਗਤੀ ਦੀ, ਫਿਰ ਗੁਰੂ ਸਾਹਿਬ ਦੇ ਹਿਰਦੇ ਵਿੱਚ ਤਰਸ ਆ ਗਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬ੍ਰਹਮ ਗਿਆਨ ਬਖਸ਼ ਦੇਣਾ। ਇਹ ਬਖਸ਼ਿਸ਼ ਦੀ ਦਾਤ ਹੈ, ਇਹ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਸ ਤਰ੍ਹਾਂ ਗੁਰਬਾਣੀ ਨਾਲ ਜੁੜ ਗਏ, ਉਹ ਗੁਰਬਾਣੀ ਜਿਹੜੀ ਭਗਤੀ ਨੂੰ ਜਨਮ ਦਿੰਦੀ ਹੈ, ਜਿਹੜੀ ਬ੍ਰਹਮ ਗਿਆਨ ਦਾ ਕਾਰਨ ਮੁੱਢ ਹੈ ਗੁਰਬਾਣੀ ਵਿੱਚੋਂ ਹੀ। ਇਕੱਲਾ ਸਾਧ ਸੰਗਤ ਜੀ ਸਿਮਰਨ ਕਰਨਾ ਸਿਮਰਨ ਕਰਨਾ, ਇਹ ਵੀ ਨਹੀਂ ਸਾਨੂੰ ਬਹੁਤਾ ਇਸ ਗੱਲ ਉੱਤੇ ਵੀ ਇੱਕੋ ਹੀ ਪੱਖ 'ਤੇ ਜ਼ੋਰ ਦੇਣਾ। ਸਿਮਰਨ ਕਰਨਾ ਜਾਪ ਕਰਨਾ ਜ਼ਰੂਰੀ ਹੈ, ਪਰ ਗੁਰਬਾਣੀ ਤੋਂ ਨਹੀਂ ਦੂਰ ਜਾਣਾ। ਗੁਰਬਾਣੀ ਦੀ ਨਾਲ ਕਮਾਈ ਕਰਨੀ, ਗੁਰਬਾਣੀ ਵਿੱਚੋਂ ਭਗਤੀ ਨੇ ਜਨਮ ਲੈਣਾ, ਗੁਰਬਾਣੀ ਵਿੱਚੋਂ ਬ੍ਰਹਮ ਗਿਆਨ ਪ੍ਰਾਪਤ ਹੋਣਾ। ਭਗਤੀ ਔਰ ਗਿਆਨ ਦਾ ਮੁੱਢ ਕੌਣ ਹੈ? ਗੁਰੂ ਕੀ ਬਾਣੀ ਹੈ। ਬਿਰਛ ਟਾਹਣੀਆਂ ਫਲ ਫੁੱਲ ਪੱਤਿਆਂ ਦਾ ਜਿਹੜਾ ਆਸਰਾ, ਉਹ ਬਿਰਛ ਦਾ ਮੁੱਢ ਹੈ। ਅਤੇ ਮੁੱਢ ਕਿਹਦੇ ਆਸਰੇ? ਧਰਤੀ ਦੇ ਆਸਰੇ। ਇਸ ਕਰਕੇ ਗੁਰੂ ਦੇ ਆਸਰੇ ਗੁਰਬਾਣੀ ਆ, ਗੁਰਬਾਣੀ ਦੇ ਵਿੱਚੋਂ ਫਿਰ ਅੱਗੇ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਭਾਵ ਸਾਰਿਆਂ ਦਾ ਕਾਰਨ, ਸਾਰਿਆਂ ਦਾ ਮੁੱਢ ਭਗਤੀ ਦਾ ਵੀ ਗਿਆਨ ਦਾ ਵੀ ਗੁਰੂ ਕੀ ਬਾਣੀ ਹੈ। ਗੁਰਸਿੱਖ ਬਾਣੀ ਦਾ ਅਭਿਆਸ ਨਹੀਂ ਕਦੇ ਛੱਡਦੇ ਸਨ। ਜੇ ਬ੍ਰਹਮ ਗਿਆਨੀ ਵੀ ਗੁਰਸਿੱਖ ਬਣੇ, ਇਤਿਹਾਸ ਪੜ੍ਹ ਲਓ, ਮੈਂ ਨਹੀਂ ਕਹਿੰਦਾ, ਭਾਈ ਲੱਖੂ ਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਬਖਸ਼ਤਾ, ਪਰ ਇੱਕੀ ਪਾਠ ਜਪਜੀ ਸਾਹਿਬ ਦੇ ਕਰਨੇ ਥੋੜ੍ਹੋ ਛੱਡੇ। ਗੁਰੂ ਅਮਰਦਾਸ ਜੀ ਤਾਂ ਆਪ ਗੁਰੂ ਸਰੂਪ ਸਨ, ਉਹ ਤਾਂ ਬ੍ਰਹਮ ਗਿਆਨ ਦੀਆਂ ਦਾਤਾਂ ਵੰਡਣ ਵਾਲੇ ਸਨ, ਪਰ 84 ਪਾਸਟ ਜਪਜੀ ਸਾਹਿਬ ਦੇ ਕਰਨੇ ਉਹਨਾਂ ਨੇ ਛੱਡ ਤਾਂ ਨਹੀਂ ਦਿੱਤੇ। ਰੋਜ਼ ਹਜ਼ੂਰ 84 ਪਾਠ ਜਪਜੀ ਸਾਹਿਬ ਦੇ ਕਰਦੇ। ਇਹ ਸਾਨੂੰ ਸਿੱਖਿਆ ਦਿੱਤੀ ਵੀ ਬਾਣੀ ਨਾਲ ਲੱਗੇ ਰਹਿਣਾ, ਬਾਣੀ ਵਿੱਚੋਂ ਗੁਰੂ ਕੀ ਬਾਣੀ ਵਿੱਚੋਂ ਸਾਰਾ ਕੁਝ ਹਾਸਲ ਹੋਣਾ ਹੈ।
ਇਸ ਵਿਦ ਭਇਓ ਤਿਨਹੁ ਕਲਿਆਨ,
ਇਸ ਤਰ੍ਹਾਂ ਉਹਨਾਂ ਦਾ ਕਲਿਆਣ ਹੋਇਆ, ਮੁਕਤੀ ਹੋਈ, ਸਾਰੇ ਸੁੱਖ ਪ੍ਰਾਪਤ ਹੋਏ ਉਹਨਾਂ ਨੂੰ।
ਗੁਰ ਕੋ ਸੇਵਤ ਰਹੇ ਮਹਾਨ,
ਇਹ ਪੰਜ ਸਿੱਖ, ਭਾਈ ਧੀਰ, ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ, ਭਾਈ ਚੰਡੀਆ, ਇਉਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਨ ਸੇਵਾ ਕਰਦੇ ਹੋਏ ਗੁਰੂ ਕੀਆਂ ਬਖਸ਼ਿਸ਼ਾਂ ਦੇ ਅਧਿਕਾਰੀ ਬਣੇ ਔਰ ਜੀਵਨ ਕਿਰਤ ਕਿਰਤ ਹੋਇਆ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ।